ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਰਹਾਓ ਬਨਤਾ ਸੁਤ ਦੇਹ ਗਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤੇਊ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਜੋ ਦੀਵਾਨ ਸਜੇ ਨੇ ਇਸ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸ਼ਬਦ ਪੂਰੀ ਮਾਨਵਤਾ ਨੂੰ ਸਮੁੱਚੀ ਲੋਕਾਈ ਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਤਨਾਸਰੀ ਹੈ। ਤਨਾਸਰੀ ਰਾਗ ਵਿੱਚ ਇਹ ਸ਼ਬਦ ਦੇ ਚੌ ਪਦੇ ਵਾਲਾ ਇਹ ਸ਼ਬਦ, ਇਹ ਪੰਜਵਾਂ ਸ਼ਬਦ ਹੈ ਭਗਤ ਕਬੀਰ ਜੀ ਦਾ। ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰਨਾ ਹੈ ਤੇ ਇਸ ਸ਼ਬਦ ਦਾ ਜੋ ਤੱਤ ਭਾਵ ਹੋਵੇਗਾ, ਵਿਚਾਰ ਦਾ ਜੋ ਧੁਰਾ ਹੈ, ਉਹ ਸਪਸ਼ਟ ਹੈ ਕਿ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਕੁਛ ਵੀ ਨਾਲ ਨਿਭਣ ਵਾਲਾ ਨਹੀਂ। ਸਿਮਰਨ ਤੋਂ ਬਿਨਾਂ ਭਵ ਸਾਗਰ ਨਹੀਂ ਤਰ ਸਕੇਗਾ। ਜੋ ਕੋਈ ਦ੍ਰਿਸ਼ਟਮਾਨ ਤੈਨੂੰ ਅੱਖਾਂ ਨਾਲ ਆਪਣਾ ਪ੍ਰਤੀਤ ਹੋ ਰਿਹਾ ਹੈ, ਮੌਤ ਵੇਲੇ ਇਸ ਵਿੱਚੋਂ ਕੋਈ ਵੀ ਆਪਣਾ ਨਹੀਂ। ਤੂੰ ਧਰਮ ਦੀ ਦੁਨੀਆਂ ਚ ਵਿਚਰਨਾ, ਕਰਮ ਕਾਂਡਾ ਤੇ ਭਰਮ ਵਿੱਚ ਵਿਚਰ ਰਿਹਾ। ਧਰਮ ਦੇ ਨਾਂ ਤੇ ਕੀਤੇ ਹੋਏ ਕਰਮ, ਫੋਕਟ ਕਰਮ ਤੇ ਭਰਮ ਨੂੰ ਛੱਡ ਦੇ, ਬਸ ਇੱਕੋ ਕੰਮ ਕਰ, ਗੁਰੂ ਚਰਨਾਂ ਚ ਅਰਦਾਸ ਕਰਕੇ ਗੁਰੂ ਮਿਹਰ ਕਰੇ ਤੇਰੀ ਮੁਹੱਬਤ ਅਕਾਲ ਪੁਰਖ ਵਾਹਿਗੁਰੂ ਨਾਲ ਬਣ ਜਾਏ। ਅੱਜ ਦੇ ਸ਼ਬਦ ਦਾ ਭਾਵ ਇਹ ਹੋਵੇਗਾ। ਦੂਸਰਾ, ਅੱਜ ਅਤੀ ਸਨਮਾਨਯੋਗ ਜੇ ਸ਼ਬਦ ਵਰਤਾਂ, ਭਗਤਾਂ ਚੋਂ ਭਗਤ ਪੂਰਾ, ਸੰਤਾਂ ਚੋਂ ਸੰਤ ਸੂਰਾ, ਗੁਰਬਾਣੀ ਦੇ ਰਸੀਏ ਸੰਤ ਸਿਪਾਹੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਆਪ ਸਮੁੱਚੇ ਸਿੱਖ ਜਗਤ ਨੂੰ ਇਸ ਮਹਾਨ ਗੁਰਸਿੱਖ ਦੇ ਜਨਮ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਉਹਨਾਂ ਦੇ ਜੀਵਨ ਸੰਬੰਧੀ ਵੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ, ਦੇਸ਼ ਪਰਦੇਸ਼ ਵਿੱਚ ਬੈਠੇ ਆਪ ਲਾਈਵ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਆਪ ਸੁਰਤ ਰਾਹੀਂ ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਮਹਾਰਾਜ, ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਹਿਰਦੇ ਦੀ ਨਿਰਮਾਣਤਾ ਭੈ ਭਾਵਨੀ ਨਾਲ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ 15 ਭਗਤਾਂ ਦੇ ਅੰਮ੍ਰਿਤ ਬਚਨ ਦਰਜ ਨੇ। ਭਾਵਾਂ ਕਿ ਕੁਛ ਭਗਤ ਐ ਉਹ ਨੇ ਜਿਨ੍ਹਾਂ ਦਾ ਜੀਵਨ ਕਾਲ ਜਾਂ ਸਮਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਵੀ ਹੋਏ ਨੇ ਬਾਣੀਕਾਰ ਭਗਤ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ 15 ਭਗਤਾਂ ਦੇ ਜੋ ਆਤਮਦਰਸ਼ੀ ਨੇ, ਆਤਮ ਪੁਰਖ ਨੇ, ਪਰਮਾਤਮਾ ਵਿੱਚ ਅਭੇਦ ਨੇ, ਉਹਨਾਂ ਦੇ ਸਾਰੇ ਬਚਨ ਜੋ ਗੁਰਬਾਣੀ ਨਾਲ ਮੇਲ ਖਾ ਰਹੇ ਨੇ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ ਹੈ। ਭਗਤ ਕਬੀਰ ਸਾਹਿਬ, ਉਹਨਾਂ ਦੀ ਸਭ ਤੋਂ ਜ਼ਿਆਦਾ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਕਈ ਵਾਰੀ ਚਲੋ ਅਸੀਂ ਸ਼ਬਦ ਸ਼੍ਰੋਮਣੀ ਭਗਤ ਵਰਤ ਲੈਂਦੇ ਹਾਂ, ਪਰ ਸੱਚ ਇਹ ਵੇ ਜਿੱਥੇ ਭਗਤ ਲਫ਼ਜ਼ ਆ ਜਾਏ ਉਹ ਆਪਣੇ ਆਪ ਵਿੱਚ ਹੀ ਬੜਾ ਵੱਡਾ ਸ਼ਬਦ ਹੈ। ਉਂਝ ਵੈਸੇ ਕਬੀਰ ਸ਼ਬਦ ਜੋ ਹੈ ਇਹ ਫਾਰਸੀ ਦਾ ਹੈ, ਤੇ ਕਬੀਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਵੱਡਾ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਨੂੰ ਇਹ ਇਸ ਪਰਿਪੇਖ ਵਿੱਚ ਵੀ ਇਹਦੇ ਅਰਥ ਲੈ ਗਏ ਆ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਉੱਥੇ ਕਬੀਰ ਦਾ ਅਰਥ ਹੈ ਵੱਡਾ। ਭਗਤ ਕਬੀਰ ਸਾਹਿਬ ਜੀ ਨੇ ਵੀ ਕਬੀਰ ਸ਼ਬਦ ਜਿੱਥੇ ਆਪਣੇ ਨਿੱਜੀ ਨਾਮ ਦੇ ਰੂਪ ਵਿੱਚ ਵਰਤਿਆ, ਉੱਥੇ ਇੱਕ ਜਗ੍ਹਾ ਤੇ ਉਹਨਾਂ ਕਬੀਰ ਸ਼ਬਦ ਪਰਮਾਤਮਾ ਲਈ ਵਰਤਿਆ ਹੈ। ਕਬੀਰ ਕਸਤੂਰੀ ਬਹਾ ਭਵਰ ਭੈ ਸਬਦਾਸ, ਜਿਉਂ ਜਿਉਂ ਭਗਤ ਕਬੀਰ ਕੀ, ਇੱਥੇ ਕਬੀਰ ਕੀ ਦਾ ਅਰਥ ਹੈ ਪਰਮਾਤਮਾ ਦੀ, ਰੱਬ ਦੀ, ਖੁਦਾ ਦੀ, ਅੱਲਾ ਦੀ, ਵਾਹਿਗੁਰੂ ਦੀ, ਉੱਥੇ ਉਹਨਾਂ ਸ਼ਬਦ ਕਬੀਰ ਦਾ ਅਰਥ ਵੱਡਾ ਲਿਆ ਹੈ ਪਰਮਾਤਮਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਬੀਰ ਸਾਹਿਬ ਮਹਾਰਾਜ ਉਹ ਆਪਣੀ ਜਾਤ ਦਾ ਜ਼ਿਕਰ ਜ਼ਰੂਰ ਕਰਦੇ ਆ, ਜੁਲਾਹੇ ਸ਼ਬਦ ਦਾ ਵਰਤੋਂ ਕਰਦੇ ਨੇ, ਪਰ ਇਸ ਗੱਲ ਨੂੰ ਜ਼ੇਹਨ ਚ ਰੱਖ ਕੇ ਤੁਰਿਓ ਕਿ ਜੇ ਉਹ ਜ਼ਾਤ ਦਾ ਜ਼ਿਕਰ ਕਰਦੇ ਨੇ ਇਸ ਕਰਕੇ ਨੀ ਜਾਤ ਦੀ ਖਮਤਾਂਗਤਾ ਲਈ, ਉਸ ਵਕਤ ਇਸ ਜ਼ਾਤ ਨੂੰ ਸਵਰਨ ਜਾਤੀ ਵਾਲੇ ਜਿਹੜੇ ਨੇ ਉਹ ਸ਼ੂਦਰ ਦੇ ਰੂਪ ਚ ਵੇਖਦੇ ਆ। ਕਬੀਰ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਕਿਹਾ ਕਿ ਜਿਹਨੂੰ ਤੁਸੀਂ ਜਾਤ ਨੂੰ ਸ਼ੂਦਰ ਕਹਿ ਰਹੇ ਹੋ, ਮੈਂ ਤਾਂ ਇਸ ਜਾਤ ਤੋਂ ਕੁਰਬਾਨ ਜਾਣਾ, ਕਿਉਂਕਿ ਜੁਲਾਹਿਆਂ ਦੇ ਘਰ ਚ ਪੈਦਾ ਹੋ ਕੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕਰ ਰਿਹਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅੰਮ੍ਰਿਤ ਬਚਨ ਹੈ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਮੇਰੀ ਜਾਤ ਦਾ ਸਾਰਾ ਮਜ਼ਾਕ ਉਡਾਉਂਦੇ ਨੇ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਖਾਰ। ਕਬੀਰ ਸਾਹਿਬ ਦਾ ਇੱਕ ਬਚਨ ਕਹਿ, ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ, ਕਹਿੰਦੇ ਤੂੰ ਉੱਚੀ ਜਾਤ ਦਾ ਸਵਰਨ ਜਾਤੀ ਦਾ ਬ੍ਰਾਹਮਣ ਤੇ ਮੈਂ ਕਾਂਸੀ ਦਾ ਨਿੱਕਾ ਜਿਹਾ ਜੁਲਾਹਾ। ਫਿਰ ਸ਼ਬਦ ਸੁਣੋ, ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ, ਬੁੱਝੋ ਮੋਰ ਗਿਆਨਾ, ਮੇਰੇ ਗਿਆਨ ਨੂੰ ਤੂੰ ਸਮਝ, ਤੂੰ ਤੋ ਜਾਚੇ ਭੂਪਤ ਰਾਜੇ ਖਰਸ਼ੋਂ ਮੋਰ ਧਿਆਨਾ। ਤੂੰ ਸਵਰਨ ਜਾਤੀ ਵਿੱਚ ਪੈਦਾ ਹੋ ਕੇ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ, ਤੂੰ ਇੰਨਾ ਕੁਝ ਪੜ੍ਹ ਕੇ ਵੀ, ਇੰਨੀ ਪੂਜਾ ਪਾਠ ਕਰਕੇ ਵੀ, ਸੱਚ ਏਵੇ ਰਾਜਿਆਂ ਦੇ ਬੂਹੇ ਤੇ ਖਲੋ ਕੇ ਝੋਲੀ ਅੱਡ ਕੇ ਉਹਨਾਂ ਤੋਂ ਖੈਰ ਮੰਗਣਾ, ਜਾਤ ਮੇਰੀ ਨੂੰ ਨੀਵੀਂ ਕਹਿੰਦਾ, ਪਰ ਸੱਚ ਏਵੇ ਮੈਂ ਜਾਤ ਦਾ ਜੁਲਾਹਾਂ, ਮੈਂ ਰੱਬ ਤੋਂ ਬਿਨਾਂ ਕਦੀ ਕਿਸੇ ਅੱਗੇ ਝੋਲੀ ਨਹੀਂ ਅੱਡੀ। ਉਹਨਾਂ ਨੇ ਕਈ ਥਾਵਾਂ ਤੇ ਇਹਦਾ ਜ਼ਿਕਰ ਕੀਤਾ। ਖੈਰ, ਮੇਰੇ ਕਹਿਣ ਤੋਂ ਮੁਰਾਦ ਕਿ ਭਗਤ ਕਬੀਰ ਸਾਹਿਬ ਮਹਾਰਾਜ ਬਨਾਰਸ ਵਿੱਚ ਕਾਫੀ ਸਮਾਂ ਰਹੇ, ਉਹਨਾਂ ਦਾ ਅੰਤਲਾ ਸਮਾਂ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਵਿੱਚ ਹੀ, ਇੱਕ ਜਗ੍ਹਾ ਹੈ ਜਿਹਨੂੰ ਮਗਰ ਕਹਿੰਦੇ ਸਨ, ਸ਼ਬਦ ਗੋਰਖਪੁਰ ਦੇ ਨਜ਼ਦੀਕ ਹੈ, ਉਹਨੂੰ ਖੜੰਬਾ ਸ਼ਬਦ ਵੀ ਵਰਦੇ ਰਹੇ। ਅੱਜ ਕੱਲ ਉਸ ਸ਼ਹਿਰ ਦਾ ਨਾਂ ਜਿੱਥੇ ਕਬੀਰ ਜੀ ਨੇ ਆਪਣਾ ਅੰਤਲਾ ਸਮਾਂ ਬਤੀਤ ਕੀਤਾ ਉਹਨੂੰ ਕਬੀਰ ਨਗਰ ਕਿਹਾ ਜਾਂਦਾ ਹੈ, ਸੰਤ ਕਬੀਰ ਨਗਰ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਅੱਜ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਾਈ, ਉਪਦੇਸ਼ ਦਿੱਤਾ ਪਹਿਲੇ ਬਚਨ ਨੇ ਕਿ ਰਾਮ ਸਿਮਰ, ਰਾਮ ਸਿਮਰ। ਰਾਮ ਦਾ ਲਫ਼ਜ਼ੀ ਅਰਥ ਇੱਤੇ ਕਰਾਂਗੇ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜੋ ਕਣ ਕਣ ਵਿੱਚ ਵਿਦਮਾਨ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਅਵਤਾਰ ਲਈ ਵੀ ਆਇਆ ਤੇ ਰਾਮ ਸ਼ਬਦ ਜਿਹੜਾ ਸਤਿਗੁਰਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਲਈ ਵੀ ਵਰਤਿਆ ਹੈ। ਜਦੋਂ ਪਾਠ ਕਰਨੇ ਆ ਰੋਵੈ ਰਾਮ ਨਿਕਾਲਾ ਪਿਆ, ਉਹ ਅਵਤਾਰ ਲਿਖ ਹੈ। ਪਾਠ ਕਰਨੇ ਆ ਰਾਮ ਗਇਓ, ਰਾਮਨ ਗਇਓ, ਉਹ ਅਵਤਾਰ ਲਿਖ ਹੈ। ਪਰ ਇੱਥੇ ਰਾਮ ਹੈ ਜਿਹੜੋ ਰਮਿਆ ਹੈ ਸਾਰੀਆਂ ਥਾਵਾਂ ਤੇ, ਜਿਹਨੂੰ ਆਪ ਪਰਮਾਤਮਾ ਕਹਿੰਦੇ ਹੋ, ਪਰਮ ਸੱਚ ਕਹਿੰਦੇ ਹੋ, ਪਰਮੇਸ਼ਰ ਕਹਿੰਦੇ ਹੋ। ਹਜ਼ੂਰ ਬਚਨ ਕਰ ਰਹੇ ਆ ਰਾਮ ਸਿਮਰ, ਰਾਮ ਸਿਮਰ। ਇਹਦਾ ਅਰਥ ਕਰਾਂਗੇ, ਹੇ ਭਾਈ ਤੂੰ ਪਰਮਾਤਮਾ ਦਾ ਸਿਮਰਨ ਕਰ, ਤੂੰ ਪਰਮੇਸ਼ਵਰ ਦਾ ਸਿਮਰਨ ਕਰ।
ਰਾਮ ਸਿਮਰ ਭਾਈ,
ਫਿਰ ਤੀਸਰੀ ਵਾਰੀ ਸ਼ਬਦ ਵਰਤਿਆ, ਇਹ ਤਿੰਨ ਵਾਰੀ ਆਇਆ ਜੀ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਇਹਦੇ ਸਿੱਧੇ ਅਰਥੇ ਕਰੀਏ, ਹੇ ਭਾਈ ਤੂੰ ਰਾਮ ਕਾ ਸਿਮਰਨ ਕਰ, ਪਰਮਾਤਮਾ ਨੂੰ ਸਿਮਰ, ਰਾਮ ਨੂੰ ਸਿਮਰ। ਤਿੰਨ ਵਾਰੀ ਸ਼ਬਦ ਆਇਆ ਤੇ ਇਹਦਾ ਮਤਲਬ ਦਾਸ ਨੇ ਇੱਕ ਵਾਰ, ਇਹ ਪੁਰਬ ਵਾਲੇ ਦਿਨ ਨੇੜੇ ਆਇਆ ਸੀ, ਗੁਰੂ ਰਾਮਦਾਸ ਦੇ ਪੁਰਬ ਵੇਲੇ ਉਸ ਦਿਨ ਅਰਜ਼ ਕੀਤੀ ਸੀ, ਤਿੰਨ ਵਾਰੀ ਸ਼ਬਦ ਆਇਆ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ। ਭਾਈ ਇਹਦਾ ਮਤਲਬ ਕਿ ਮਨ ਕਰਕੇ ਸਿਮਰ, ਬਚਨਾਂ ਕਰਕੇ ਸਿਮਰ, ਤੇ ਕਰਮਾਂ ਵਿੱਚ ਵੀ ਪਰਮਾਤਮਾ ਦਾ ਸਿਮਰਨ ਹੋਵੇ। ਇਹਨੂੰ ਫਿਰ ਬੇਨਤੀ ਕਰਾ, ਤਿੰਨ ਵਾਰੀ ਤਾਕੀਦ ਕਰ ਦਿੱਤੀ ਕਿ ਹੇ ਭਾਈ ਉਸ ਪ੍ਰਭੂ ਦਾ ਸਿਮਰਨ ਕਰ, ਸਿਮਰਨ ਕਰ, ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨ,
ਪਰ ਨਾਲ ਇੱਕ ਗੱਲ ਹੋਰ ਚੇਤੇ ਰੱਖੀ, ਰਾਮ ਨਾਮ ਸਿਮਰਨ ਬਿਨ, ਉਸ ਪਰਮਾਤਮਾ ਦੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ। ਇਹਦਾ ਮਤਲਬ ਜਿਨ੍ਹਾਂ ਨੇ ਉਹਦਾ ਸਿਮਰਨ ਨਹੀਂ ਕੀਤਾ, ਉਸ ਦਾ ਨਾਮ ਨਹੀਂ ਜਪਿਆ, ਉਹਨੂੰ ਚੇਤੇ ਨਹੀਂ ਕੀਤਾ।
ਬੂਡ ਤੇ ਅਧਿਕਾਈ,
ਬੂਡ ਤੇ, ਹਾਲਾਂ ਬਾਣੀ ਚ ਅਸੀਂ ਅਰਥ ਕਰਾਂਗੇ ਡੁੱਬਣਾ, ਪਰ ਇੱਥੇ ਸ਼ਬਦ ਵਰਤਿਆ ਬੂਡ ਤੇ, ਇਹਦਾ ਅਰਥ ਹੀ ਡੁੱਬਦੇ। ਅਧਿਕਾਈ ਦਾ ਅਰਥ ਬਹੁਤ ਜ਼ਿਆਦਾ ਅਰਥ ਹੋ ਗਿਆ ਦੋਨਾਂ ਤੁਕਾਂ ਦੇ, ਕਿ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ। ਭਾਈ ਹੇ ਭਾਈ ਪਰਮਾਤਮਾ ਨੂੰ ਸਿਮਰ, ਰਾਮ ਨੂੰ ਸਿਮਰ, ਰਾਮ ਨੂੰ ਸਿਮਰ। ਰਾਮ ਨਾਮ ਸਿਮਰਨ ਬਿਨ, ਉਹਦੇ ਸਿਮਰਨ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਬੂਡ ਤੇ ਅਧਿਕਾਈ। ਬਹੁਤ ਸਾਦਾ ਲੋਕ ਜਿਹੜੇ ਨੇ, ਅਧਿਕ ਲੋਕ ਜਿਹੜੇ ਨੇ, ਉਹ ਭਵ ਸਾਗਰ ਵਿੱਚ ਡੁੱਬ ਗਏ, ਕਿਉਂਕਿ ਸਿਮਰਨ ਤੋਂ ਬਿਨਾਂ ਇਸ ਭਵ ਸਾਗਰ ਤੋਂ ਕੋਈ ਤਾਰ ਨਹੀਂ ਸਕਦਾ। ਇਹ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਚ ਭਗਤ ਜੀ ਨੇ ਪਹਿਲੇ ਬਚਨ ਇਹ ਕੀਤੇ ਨੇ ਵੀ ਉਹਦਾ ਸਿਮਰਨ ਕਰ, ਕਿਉਂਕਿ ਸਿਮਰਨ ਤੋਂ ਉੱਚਾ। ਹਾਲਾਂਕਿ ਸਿਮਰਨ ਦਾ ਸੰਬੰਧ ਸਾਡੇ ਜ਼ੇਨ ਦੇ ਨਾਲ ਹੈ, ਜ਼ਿਆਦਾ ਡਿਟੇਲ ਚ ਨਹੀਂ, ਸਿਰਫ ਸੰਖੇਪ ਮੈਂ ਬੇਨਤੀ ਕਰਾਂਗਾ ਕਿ ਇਸ ਦੁਨੀਆਂ ਵਿੱਚ ਜਿੰਨੇ ਵੀ ਮਨੁੱਖ ਨੇ, ਹਰ ਇੱਕ ਨੂੰ ਪਰਮਾਤਮਾ ਨੇ ਸਿਮਰਨ ਦੀ ਬਖਸ਼ਿਸ਼ ਕੀਤੀ। ਚਲੋ ਅਸੀਂ ਆਮ ਤੌਰ ਤੇ ਸਿਮਰਨ ਸ਼ਬਦ ਵਰਤਨੇ ਆ ਕਿ ਪਰਮਾਤਮਾ ਦਾ ਸਿਮਰਨ, ਗੁਰੂ ਦਾ ਸਿਮਰਨ। ਉਂਝ ਲਫ਼ਜ਼ੀ ਅਰਥ ਸਿਮਰਨ ਦਾ ਅਰਥ ਯਾਦ, ਚੇਤਾ, ਜ਼ੇਨ ਚ ਆਪਣੇ ਆਪ ਚੱਲੀ ਜਾਣਾ। ਗੁਰਮੁਖੋ, ਕੋਈ ਸਰੀਰ ਐਸਾ ਨਹੀਂ ਜਿਹਦੇ ਵਿੱਚ ਸਿਮਰਨ ਨਹੀਂ। ਫਰਕ ਇੰਨਾ, ਕੋਈ ਸਿਮਰਨ ਸੰਸਾਰ ਦਾ ਕਰਦਾ ਪਿਆ, ਕੋਈ ਸਿਮਰਨ ਕਰਤਾਰ ਦਾ ਕਰਦਾ ਪਿਆ। ਇਹ ਇਸ ਨੂੰ ਥੋੜਾ ਜਿਹਾ ਫਿਰ ਬੇਨਤੀ ਨੂੰ ਸੁਣਿਓ। ਰਾਤ ਵੀ ਦਾਸ ਨੇ ਇੱਕ ਬੇਨਤੀ ਕੀਤੀ, ਧਿਆਨ ਸ਼ਬਦ ਬੜੇ ਕਮਾਲ ਦਾ ਹੈ। ਯਾਦ ਰੱਖੋ, ਧਿਆਨ ਸਿਰਫ ਅੰਦਰ ਦੇ ਫੁਰਨਿਆਂ ਨੂੰ ਸੰਕੋਚਨ ਦਾ ਨਾਮ ਹੈ। ਇੱਕ ਇੱਕ ਕੇਂਦਰ ਬਿੰਦੂ ਤੇ ਇਕਾਗਰਤਾ ਬਣਾਉਣੀ। ਧਿਆਨ ਨੈਗੇਟਿਵ ਬੁਰਾ ਵੀ ਕਰ ਦਿੰਦਾ, ਤੇ ਚੇਤੇ ਰੱਖਿਓ ਧਿਆਨ ਭਲਾ ਵੀ ਕਰਦਾ ਹੈ। ਫਿਰ ਸ਼ਬਦ ਸੁਣੋ ਗੁਰਮੁਖੋ, ਹੁਣ ਇੱਕ ਪਾਸੇ ਬਗਲਾ ਧਿਆਨ ਲਾ ਕੇ ਖਲਾ ਹੈ, ਉਹਨੇ ਆਪਣੇ ਅੰਦਰ ਨੂੰ ਬਿਲਕੁਲ ਸੰਕੋਚਿਆ ਇੱਕ ਕੇਂਦਰ ਬਿੰਦੂ ਤੇ, ਜਿਹਨੇ ਉਹਨੂੰ ਸ਼ਿਕਾਰ ਕਰਨਾ, ਉਧਰ ਧਿਆਨ ਲਾ ਕੇ ਬੈਠਾ। ਉਹਦੀ ਇਕਾਗਰਤਾ ਦਾ ਮਤਲਬ ਇਹ ਨਹੀਂ ਕਿ ਬਗਲਾ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੇਗਾ। ਇਕਾਗਰਤਾ ਜ਼ਰੂਰ ਆਈ ਅੰਦਰ ਟਿਕਾਇਆ, ਪਰ ਕਿਸੇ ਦਾ ਸ਼ਿਕਾਰ ਕਰਨ ਦੇ ਲਈ। ਇਸੇ ਤਰ੍ਹਾਂ ਕਈ ਵਾਰੀ ਬੰਦਾ ਅੰਦਰ ਦੇ ਫੁਰਨਿਆਂ ਨੂੰ ਰੋਕਣ ਦਾ ਯਤਨ ਕਰਦਾ, ਉਹਨੂੰ ਗੁਰੂ ਨੇ ਬਗਲੇ ਦੇ ਧਿਆਨ ਨਾਲ ਤੁਲਨਾ ਦਿੱਤੀ ਹੈ। ਅਸੀਂ ਇੱਕ ਪਾਠ ਕਰਨੇ ਆ, ਪੜ ਪੁਸਤਕ ਸੰਧਿਆ ਬਾਦਲ ਸਿਲ ਪੂਜਸ ਬਗਲ ਸਮਾਧਨ। ਉੱਥੇ ਸਮਾਧੀ ਬਗਲੇ ਵਰਗੀ ਵੀ ਹੋ ਸਕਦੀ, ਪਖੰਡੀ ਬੰਦੇ ਦਾ ਅੰਦਰ ਵੀ ਕਈ ਘੰਟੇ ਉਹ ਟੇਕ ਕੇ ਬੈਠ ਸਕਦਾ, ਯਾਦ ਰੱਖਿਓ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ ਬਕ ਧਿਆਨ ਲਗਾਇਓ ਹੈ। ਫਿਰ ਅਰਜ਼ ਹੈ ਕਿ ਜਿਵੇਂ ਬਗਲਾ ਧਿਆਨ ਲਾ ਦਿੰਦਾ, ਬਿੱਲਾ ਧਿਆਨ ਲਾ ਦਿੰਦਾ, ਇਸੇ ਤਰ੍ਹਾਂ ਮੈਂ ਬੇਨਤੀ ਕਰਾਂ ਕਿ ਸਿਮਰਨ ਹਰ ਇੱਕ ਦੇ ਅੰਦਰ ਚੱਲਦਾ। ਕਿਸੇ ਅੰਦਰ ਦੌਲਤ ਦਾ ਚੱਲਦਾ, ਕਿਸੇ ਅੰਦਰ ਇਸਤਰੀ ਦਾ ਚੱਲਦਾ, ਕਿਸੇ ਅੰਦਰ ਪੁੱਤਰ ਦਾ ਸਿਮਰਨ ਚੱਲਦਾ, ਕਿਸੇ ਅੰਦਰ ਆਪਣੇ ਵਿਰੋਧੀਆਂ ਦਾ ਸਿਮਰਨ ਚੱਲੀ ਜਾਂਦਾ ਹੈ। ਈਵਨ ਕਿ ਕਈ ਵਾਰੀ ਜ਼ਬਾਨ ਰੱਬ ਰੱਬ ਕਰਦੀ ਏ, ਅੰਦਰ ਵਾਲਾ ਕਿਸੇ ਹੋਰ ਦਾ ਸਿਮਰਨ ਕਰੀ ਜਾਂਦਾ, ਇੱਕੋ ਵੇਲੇ ਦੋਨੋਂ ਹੀ ਕੰਮ ਹੁੰਦੇ ਪਏ। ਅਸੀਂ ਖਾਸ ਕਰਕੇ ਕੱਲ ਵੀ ਸੁਲਤਾਨਪੁਰ ਦਾ ਜ਼ਿਕਰ ਕੀਤਾ ਕਿ ਸੁਲਤਾਨਪੁਰ ਦੀ ਉਹ ਘਟਨਾ ਕਿ ਜਿੱਥੇ ਜ਼ਬਾਨ ਨਾਲ ਤਾਂ ਨਮਾਜ਼ ਪੜ੍ਹੀ ਗਈ, ਆਪ ਸਭ ਨੂੰ ਪਤਾ ਦੌਲਤ ਖਾਂ ਜੀ, ਨਵਾਬ ਦੌਲਤ ਖਾਂ ਜੀ, ਮੈਂ ਸ਼ਬਦ ਤਾਂ ਵਰਤਿਆ ਗੁਰਮੁਖੋ ਕਿਉਂਕਿ ਭਾਈ ਗੁਰਦਾਸ ਸਾਹਿਬ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਸੂਚੀ ਵੀ ਸ਼ਾਮਲ ਕੀਤਾ ਹੈ। ਉਹਨਾਂ ਦਾ ਨਾਮ ਹੈ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਹੁਣ ਦੌਲਤ ਖਾਂ ਵੀ ਬੋਲ ਰਿਹਾ, ਕਾਜ਼ੀ ਵੀ ਬੋਲ ਰਿਹਾ, ਸਾਨੂੰ ਸਭ ਨੂੰ ਪਤਾ ਬੋਲ ਰਹੇ ਨੇ, ਪਰ ਅੰਦਰ ਵਾਲਾ ਉਹ ਨਹੀਂ ਸਿਮਰਨ ਕਰ ਰਿਹਾ ਜਿਹੜੀ ਜ਼ਬਾਨ ਕਰ ਰਹੀ ਹੈ। ਦੋਨਾਂ ਦਾ ਤਾਲਮੇਲ ਨਹੀਂ ਬਣਦਾ ਪਿਆ। ਜ਼ਬਾਨ ਜਿਹੜੀ ਏ ਉਹ ਸੱਚੀ ਮੁੱਚੀ ਕੁਰਾਨ ਦੀਆਂ ਆਇਤਾਂ ਪੜ੍ਹ ਰਹੀ ਏ, ਨਮਾਜ਼ ਪੜ੍ਹੀ ਜਾ ਰਹੀ ਏ, ਪਰ ਅੰਦਰ ਵਾਲਾ ਜਿਹੜਾ ਉਹ ਜ਼ਬਾਨ ਦੇ ਨਾਲ ਬਿਲਕੁਲ ਨਹੀਂ ਚੱਲਦਾ ਪਿਆ। ਬਸ ਇਹੀ ਕਾਰਨ ਕਿ ਆਤਮਕ ਤਰੱਕੀ ਤਾਂ ਨਹੀਂ ਹੁੰਦੀ, ਜ਼ਬਾਨ ਕੁਝ ਬੋਲਦੀ ਹੁੰਦੀ ਏ, ਅੰਦਰ ਕੁਝ ਬੋਲਦਾ ਹੁੰਦਾ ਹੈ, ਦੋਨਾਂ ਦਾ ਤਾਲਮੇਲ ਕੋਈ ਨਹੀਂ। ਹੁਣ ਉੱਥੇ ਵੀ ਸਿਮਰਨ ਨਹੀਂ ਸੀ ਚੱਲ ਰਿਹਾ, ਇਸੇ ਕਰਕੇ ਬਾਬਾ ਜੀ ਨੇ ਬਾਣੀ ਚ ਬੜੇ ਸ਼ਬਦ ਵਰਤੇ ਆ, ਜਿੱਥੇ ਜ਼ਬਾਨ ਬੋਲਦੀ ਪਈ ਹੈ ਪਰ ਅੰਦਰ ਜਿਹੜਾ ਉਹ ਸਿਮਰਨ ਕਿਸੇ ਹੋਰ ਚੀਜ਼ ਦਾ ਚੱਲਦਾ ਪਿਆ। ਮੈਂ ਬੇਨਤੀ ਤਾਂ ਕੀਤੀ ਵੀ ਕੋਈ ਵੀ ਮਨੁੱਖ ਇਸ ਧਰਤੀ ਚ ਨਹੀਂ ਜਿਹਦੇ ਅੰਦਰ ਸਿਮਰਨ ਦੀ ਦਾਤ ਨਹੀਂ, ਪਰ ਉਹ ਕਿਦਾਂ ਕਰ ਰਿਹਾ ਇਹ ਉਹਦੇ ਤੇ ਨਿਰਭਰ ਕਰਦਾ। ਪਰ ਇੱਥੇ ਕਿਹਾ ਭਾਈ ਤੂੰ ਆਪਣੇ ਅੰਦਰ ਪਰਮਾਤਮਾ ਦਾ ਸਿਮਰਨ ਕਰ। ਉਂਝ ਮੈਂ ਫਿਰ ਬੇਨਤੀ ਕਰਾਂਗਾ ਜੀ, ਜਪ ਹੈ, ਜਪ ਦਾ ਸੰਬੰਧ ਬੋਲਣ ਨਾਲ ਹੈ ਤੇ ਸਿਮਰਨ ਦਾ ਸੰਬੰਧ ਅਬੋਲ ਨਾਲ ਹੈ, ਕਿ ਜਦੋਂ ਜਪ ਮੁਕੰਮਲ ਹੋ ਜਾਏ ਤੇ ਸਿਮਰਨ ਆਪਣੇ ਆਪ ਅੰਦਰੋਂ ਚੱਲਦਾ ਹੈ। ਜਿਵੇਂ ਅਸੀਂ ਬੱਚੇ ਨੂੰ ਆਵਾਜ਼ ਰੋਜ਼ ਉਹਦਾ ਨਾਂ ਥੋੜਾ ਜਿਹਾ ਆਪਣੇ ਬੱਚੇ ਦਾ ਜਿਹਨੂੰ ਅਸੀਂ ਚੇਤੇ ਕਰ ਰਹੇ ਹਾਂ ਕਿਸੇ ਚੀਜ਼ ਨੂੰ, ਉਹਨੂੰ ਇਸ ਤਰ੍ਹਾਂ ਥੋੜਾ ਅਸੀਂ ਕੀਰਤਨ ਨਾਲ ਗਾਉਂਦੇ ਹਾਂ, ਕਿਤੇ ਉਹ ਆਪਣੇ ਆਪ ਅੰਦਰ ਚਲੀ ਜਾ ਰਿਹਾ ਹੈ। ਪਰ ਇਹ ਤਾਂ ਜਪਿਆ ਜਾਂਦਾ, ਤਾਂ ਗਾਇਆ ਜਾਂਦਾ ਹੈ ਕਿ ਧੁਰ ਅੰਦਰ ਵਸ ਜਾਏ ਤੇ ਜਦੋਂ ਬਾਹਰ ਮੁਖੀ ਜ਼ਬਾਨ ਬੰਦ ਹੋ ਜਾਏ, ਬਾਹਰ ਦੇ ਸਾਜ਼ ਬੰਦ ਹੋ ਜਾਣ, ਬਾਹਰ ਦੇ ਬੁੱਲ ਬੰਦ ਹੋ ਜਾਣ ਤੇ ਉਹਦਾ ਚਿੰਤਨ ਬਿਨਾਂ ਬੁੱਲਾਂ ਤੋਂ ਅੰਦਰ ਚੱਲਦਾ ਰਹੇ। ਇਹਨੂੰ ਭਾਈ ਸਾਹਿਬ ਜੀ ਨੇ ਕਿਹਾ, ਗੁਰਦਾਸ ਸਾਹਿਬ ਨੇ, ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਚੁੱਪ ਚਬੋਲਾ ਦਰ ਤੇ ਚੁੱਪ ਸਿਮਰਨ, ਬੋਲ ਨਹੀਂ ਰਿਹਾ, ਆਵਾਜ਼ ਦਾ ਪਤਾ ਨਹੀਂ ਲੱਗ ਰਿਹਾ ਪਰ ਅੰਦਰ ਚੱਲ ਰਿਹਾ। ਇਹਨੂੰ ਗੁਰੂ ਗ੍ਰੰਥ ਸਾਹਿਬ ਚ ਬਚਨ ਕੀਤਾ, ਬਿਨ ਜੇਵਾ ਜੋ ਜਪੈ ਖਿਆਏ, ਜ਼ਬਾਨ ਤੋਂ ਬਿਨਾਂ ਜਪੇ, ਜ਼ਬਾਨ ਆਪਣਾ ਕੰਮ ਮੁਕਾ ਦਿੱਤਾ, ਹੁਣ ਅੰਦਰ ਆਪਣੇ ਆਪ ਸਿਮਰਨ ਚੱਲੇ। ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਨੇ ਕਿਹਾ ਭਾਈ ਇਹ ਸਿਮਰਨ ਕਰੋ, ਪਰ ਫਿਰ ਵੀ ਅਰਜੇ, ਇਹਦੀ ਸ਼ੁਰੂਆਤ ਬੋਲ ਤੋਂ ਹੁੰਦੀ ਹੈ। ਬੋਲਾਂਗੇ, ਬੋਲਣ ਤੋਂ ਬਿਨਾਂ ਸਿਮਰਨ ਬਣਨਾ ਹੀ ਨਹੀਂ। ਇਹਨੂੰ ਥੋੜਾ ਜਿਹਾ ਹੋਰ ਸਮਝਣ ਲਈ ਬਾਣੀ ਦੀ ਰੋਸ਼ਨੀ ਚ ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਜਦੋਂ ਇਨਸਾਨ ਦਾ ਜਨਮ ਹੋਇਆ ਨਾ ਜੀ, ਅਸੀਂ ਜਿੰਨੇ ਜੰਮੇ, ਇੱਥੇ ਇਨਸਾਨ ਸ਼ਬਦ ਮੈਂ ਵਰਤ ਰਿਹਾ, ਕਿਸੇ ਧਰਮ ਦਾ ਨਹੀਂ, ਉਹਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ, ਆਪਾਂ ਕਰਮ ਸ਼ਬਦ ਮੈਂ ਵਰਤਿਆ, ਹਾਲਾਂਕਿ ਸਾਡੀ ਸਰੀਰ ਦੇ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ, ਗਿਆਨ ਇੰਦਰੇ ਵਿੱਚ ਸਾਡੀਆਂ ਅੱਖਾਂ ਨੇ, ਕੰਨ ਹੈ, ਨਾਸਕਾ ਹੈ, ਸਾਡੀ ਜੀਵ ਹੈ, ਸਾਡੀ ਸਕਿਨ ਹੈ, ਇਹ ਗਿਆਨ ਇੰਦਰੇ ਨੇ। ਹੁਣ ਪੰਜ ਕਰਮ ਇੰਦਰੇ ਨੇ, ਉਸ ਵਿੱਚ ਸਾਡੇ ਹੱਥ ਨੇ, ਪੈਰ ਨੇ, ਮਲ ਦੁਆਰੇ, ਜਨਨ ਇੰਦਰੀਏ, ਤੇ ਇੱਕ ਜਿਹੜਾ ਕਰਮ ਇੰਦਰਾ ਹੈ ਉਹ ਸਾਡਾ ਮੂੰਹ ਹੈ, ਜਿਹੜੀ ਰਸਨ ਹੈ ਉਹ ਗਿਆਨ ਇੰਦਰਾ ਹੈ, ਉਹਨੂੰ ਸਮਝ ਪੈਂਦੀ ਹੈ ਇਹ ਮਿੱਠਾ ਹੈ, ਖੱਟਾ ਹੈ, ਕੌੜਾ ਹੈ, ਕੁਸੈਲਾ ਹੈ ਤਾਂ ਉਹ ਚਾਮੀ, ਪਰ ਜਿਹੜਾ ਮੂੰਹ ਹੈ ਉਹ ਕਰਮ ਇੰਦਰਾ ਹੈ। ਇਹ ਬੇਨਤੀ ਨੂੰ ਫਿਰ ਸੁਣਿਓ, ਸਾਡੇ ਮੂੰਹ ਦੇ ਵਿੱਚ ਵੀ ਕੋਮਲ ਮਾਸ ਰੱਬ ਨੇ ਲਾਇਆ, ਪਰ ਜੇ ਤੁਸੀਂ ਜੀਭ ਨੂੰ ਟੱਚ ਨਾ ਕਰੋ ਕੋਈ ਚੀਜ਼ ਖਾਣ ਵਾਲੀ, ਤੇ ਇੱਕ ਪਾਸੇ ਦੰਦਾਂ ਦੇ ਉਹ ਚੀਜ਼ ਲਾਈ ਰੱਖੋ, ਯਾਦ ਰੱਖਿਓ ਜਿੰਨਾ ਸਮਾਂ ਮਰਜ਼ੀ ਅੰਦਰ ਮੂੰਹ ਦੇ ਰੱਖੋ, ਸਾਨੂੰ ਉਹ ਸਵਾਦ ਨਹੀਂ ਪਤਾ ਲੱਗੇਗਾ ਜਿਹੜਾ ਜੀਭ ਦੀ ਸਕਿਨ ਉੱਤੇ ਰੱਖ ਕੇ ਪਤਾ ਲੱਗਦਾ ਹੈ, ਕਿਉਂਕਿ ਉਹ ਗਿਆਨ ਇੰਦਰਾ ਹੈ, ਮੂੰਹ ਕਰਮ ਇੰਦਰਾ ਹੈ। ਹੁਣ ਸਭ ਤੋਂ ਪਹਿਲਾਂ ਇਨਸਾਨ ਨੇ ਪਹਿਲਾ ਕਰਮ ਕੀ ਕੀਤਾ, ਦਾਸ ਬੇਨਤੀ ਕਰਦਾ, ਜਨਮ ਹੋਇਆ ਕਿਸੇ ਨੇ ਸਿਖਾਇਆ ਨਹੀਂ, ਨਾ ਮਾਂ ਨੇ, ਨਾ ਡਾਕਟਰ ਨੇ, ਨਾ ਦਾਈ ਨੇ, ਨਾ ਨਰਸ ਨੇ, ਜਨਮ ਤੋਂ ਬਾਅਦ ਇਸ ਬੱਚੇ ਨੂੰ, ਇਨਸਾਨ ਨੂੰ ਭੁੱਖ ਲੱਗੀ ਤੇ ਮਾਂ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਫਿਰ ਸੁਣੋ, ਉਹਨੂੰ ਵੀ ਕੋਈ ਤਜਰਬਾ ਨਹੀਂ ਕਿ ਸੰਤਾਨ ਨੂੰ ਦੁੱਧ ਕਿਵੇਂ ਪਿਆਈਦਾ ਹੈ, ਪਹਿਲੇ ਹੀ ਬੱਚਾ ਮਾਂ ਬਣੀ ਹੈ, ਬੱਚੇ ਨੂੰ ਭੁੱਖ ਲੱਗੀ, ਮਾਂ ਨੇ ਆਪਣੇ ਸੀਨੇ ਨਾਲ ਲਾਇਆ ਤੇ ਕਿਸੇ ਨੇ ਸਿਖਾਇਆ ਵੀ ਨਹੀਂ, ਮੂੰਹ ਕਰਮ ਕਰਨ ਲੱਗ ਪਿਆ, ਬੱਚਾ ਦੁੱਧ ਚੁੰਘਣ ਲੱਗ ਪਿਆ। ਮੈਂ ਬੇਨਤੀ ਕਰਾਂ, ਸਭ ਤੋਂ ਪਹਿਲਾਂ ਸੱਚੀ ਗੱਲ, ਜੇ ਬੱਚੇ ਦਾ ਜਿਹੜਾ ਮੂੰਹ ਹੈ ਇਹ ਕਰਮ ਇੰਦਰਾ ਇਹ ਕੰਮ ਕਰਦਾ ਹੈ, ਇਹਨੇ ਮੂੰਹ ਨਾਲ ਦੁੱਧ ਪੀਤਾ, ਦੁੱਧ ਚੁੰਘਿਆ, ਦੁੱਧ ਅੰਦਰ ਚਲਾ ਗਿਆ। ਮਹਾਰਾਜ ਕਹਿੰਦੇ ਆ, ਦੁਨੀਆਂ ਵਿੱਚ ਬੰਦੇ ਨੇ ਜਦੋਂ ਜ਼ਿੰਦਗੀ ਸ਼ੁਰੂ ਕੀਤੀ, ਇਹਦੀ ਸ਼ੁਰੂਆਤ ਇਹਦੇ ਮੂੰਹ ਤੋਂ ਹੋਈ, ਇਹਦੀ ਜੀਭ ਤੋਂ ਹੋਈ। ਜਿਸ ਤਰ੍ਹਾਂ ਸਰੀਰਕ ਐਨਰਜੀ ਦਾ ਵਿਕਾਸ ਹੁੰਦਾ, ਮੂੰਹ ਤੋਂ ਖੁਰਾਕ ਲੈ ਕੇ ਇਸੇ ਤਰ੍ਹਾਂ ਪਿਆਰਿਓ ਅੰਦਰ ਦਾ ਸਿਮਰਨ ਚੱਲਦਾ ਮੂੰਹ ਤੋਂ ਵਾਹਿਗੁਰੂ ਕਹਿ ਕੇ। ਜਦੋਂ ਕੋਈ ਵਾਹਿਗੁਰੂ ਬੋਲੇਗਾ ਅੰਦਰ ਸਿਮਰਨ ਚੱਲੇਗਾ ਜੀ ਆਪ। ਹੁਣ ਮੈਂ ਜੋ ਖੈਰ ਇੱਥੇ ਮਹਾਰਾਜ ਕਹਿੰਦੇ ਆ ਕਿ ਭਾਈ ਤੂੰ ਪਰਮਾਤਮਾ ਦਾ ਸਿਮਰਨ ਕਰ ਸਿਮਰਨ ਕਰ ਸਿਮਰਨ ਕਰ, ਤਿੰਨ ਵਾਰੀ ਕਿਹਾ, ਤੇ ਜੇ ਸਿਮਰਨ ਨਾ ਕੀਤਾ ਤੇ ਸਿਮਰਨ ਤੋਂ ਬਿਨਾਂ ਡੁੱਬ ਜਾਏਗਾ, ਇਸ ਤੋਂ ਬਿਨਾਂ ਕਿਸੇ ਪਾਰ ਨਹੀਂ ਲਾਣਾ। ਬਾਬਾ ਜੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਤੇਰਾ ਏਕੋ ਨਾਮ ਤਾਰੇ ਸੰਸਾਰ, ਮੈਂ ਏਖਾ ਆਸ ਏਖਾ ਆਧਾਰ। ਹਜ਼ੂਰ ਨੇ ਇਸ ਵਿੱਚ ਸਿਮਰਨ ਦੀ ਤਾਕੀਦ ਕੀਤੀ ਹੈ।
ਰਹਾਓ,
ਇਹ ਦੋ ਤੁਕਾਂ ਇਸ ਸ਼ਬਦ ਦੀਆਂ ਰਹਾਓ ਦੀਆਂ ਹਨ।
ਬਨਤਾ ਸੁਤ ਦੇਹ ਗਰੇਹ,
ਬਨਤਾ ਸੁਤ ਦੇਹ ਗਰੇਹ। ਬਨਤਾ ਦਾ ਲਫ਼ਜ਼ੀ ਅਰਥ ਹੈ ਜੀ ਇਸਤਰੀ, ਇਹਦੇ ਉਂਝ ਅਸੀਂ ਅਰਥ ਕਰਾਂਗੇ ਜੀ ਘਰ ਵਾਲੀ ਪਤਨੀ। ਉਸ ਤੋਂ ਅੱਗੇ ਸ਼ਬਦ ਹੈ ਸੁਤ, ਸੁਤ ਦਾ ਅਰਥ ਕਰਾਂਗੇ ਪੁੱਤਰ। ਤੀਸਰਾ ਸ਼ਬਦ ਹੈ ਦੇਹ, ਇਹਦਾ ਅਰਥ ਹੈ ਬੋਡੀ ਸਰੀਰ। ਗਰੇਹ, ਇਹਦਾ ਲਫ਼ਜ਼ੀ ਅਰਥ ਹੈ ਘਰ। ਇਹ ਚਾਰ ਸ਼ਬਦ ਆ ਗਏ ਜੀ, ਅੱਧੀ ਅੱਧੀ ਤੁੱਕ ਅਸੀਂ ਲੈ ਰਹੇ ਹਾਂ, ਇਸ ਕਰਕੇ ਮੈਂ ਭਾਈ ਸਾਹਿਬ ਨੂੰ ਕਿਹਾ, ਭਾਈ ਗੁਰਸੇਵਕ ਸਿੰਘ ਨੂੰ, ਵੀ ਅਰਥ ਕਰਨ ਚ ਸੁਖੈਨਤਾ ਰਹਿੰਦੀ ਹੈ। ਇਸਤਰੀ ਪਤਨੀ ਪੁੱਤਰ ਆਪਣਾ ਸਰੀਰ ਸਾਡਾ, ਤੇ ਚੌਥਾ ਸ਼ਬਦ ਮਹਾਰਾਜ ਜਿਤ ਵਰਦੇ ਨੇ ਘਰ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਦਿਨ ਕੱਟਦੇ ਹਾਂ।
ਸੰਪਤ ਸੁਖਦਾਈ,
ਅਗਲਾ ਸ਼ਬਦ ਹੈ ਸੰਪਤ, ਜਿਹਨੂੰ ਅਸੀਂ ਸੰਪਤੀ ਕਹਿ ਲਈਏ। ਸੰਪਤੀ ਜਿਹੜੀ ਸੰਪਤੀ ਸ਼ਬਦ ਹੈ, ਇਹਦੇ ਵਿੱਚ ਜੜ ਤੇ ਚੇਤਨ ਦੋਨੋਂ ਚੀਜ਼ਾਂ ਆ ਜਾਂਦੀਆਂ ਨੇ। ਕਈ ਵਾਰੀ ਸਾਡੇ ਵੀ ਸੱਜਣ ਕਹਿੰਦੇ ਚੱਲ ਤੇ ਅਚੱਲ ਸੰਪਤੀ। ਚੱਲ ਦਾ ਅਰਥ ਜਿਹੜੀ ਸਾਡੇ ਕੋਲ ਗੱਡੀਆਂ ਕਾਰਾਂ, ਇਹ ਸ਼ਬਦ ਵਰਤੀਏ। ਅਚੱਲ ਦਾ ਅਰਥ ਹੈ ਜਿਵੇਂ ਜ਼ਮੀਨ ਆਦਿਕ ਹੈ। ਹੁਣ ਇੱਥੇ ਮਹਾਰਾਜ ਨੇ ਇੱਕੋ ਲਫ਼ਜ਼ ਲਿਆ ਜੀ ਸੰਪਤ, ਇਹਦਾ ਅਰਥ ਹੈ ਸੰਪਤੀ। ਜੋ ਕੁਝ ਵੀ ਤੇਰੇ ਕੋਲ ਹੈ, ਭਾਵੇਂ ਉਹ ਮਾਲ ਡੰਗਰ ਹਾਥੀ ਘੋੜੇ ਟਰੈਕਟਰ ਮੱਝਾਂ ਗਾਵਾਂ ਜਹਾਜ਼, ਜੋ ਕੁਝ ਵੀ ਤੇਰੇ ਕੋਲ ਹੈ, ਤੇਰੀਆਂ ਫੈਕਟਰੀਆਂ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਸੁਖਦਾਈ, ਜਿਹੜੇ ਤੈਨੂੰ ਸਰੀਰਕ ਤੌਰ ਤੇ ਸੁਖ ਦਿੰਦੇ ਪਏ, ਇਸ ਤੁਕ ਦੇ ਅਰਥ ਹੋ ਗਏ ਇਸਤਰੀ ਪੁੱਤਰ, ਤੇਰਾ ਸਰੀਰ, ਤੇਰਾ ਘਰ, ਤੇਰੀ ਸੰਪਤੀ ਜਿਹੜੀ ਤੈਨੂੰ ਸੁਖ ਦੇ ਰਹੀ ਹੈ।
ਇਨ ਮੈਂ ਕਛ ਨਾਹੇ ਤੇਰੋ,
ਇਨ ਮੈਂ ਕਛ ਨਾਹੇ ਤੇਰੋ, ਇਨ ਦਾ ਅਰਥ ਕਰਾਂਗੇ ਜਿਹੜੇ ਉੱਤੇ ਅਸੀਂ ਗਿਣੇ ਨੇ। ਇਹਦਾ ਮਤਲਬ ਇਨ ਦਾ ਅਰਥ ਇਸਤਰੀ ਪਤਨੀ ਨੇ ਤੇਰੇ ਨਾਲ ਨਹੀਂ ਜਾਣਾ, ਤੇਰੇ ਪੁੱਤਰ ਨੇ ਤੇਰੇ ਨਾਲ ਨਹੀਂ ਜਾਣਾ, ਸੱਚ ਇਹ ਵੇ ਤੇਰੇ ਘਰ ਨੇ ਤੇਰੇ ਨਾਲ ਨਹੀਂ ਜਾਣਾ, ਤੇ ਚੇਤੇ ਰੱਖੀ ਜਿਹੜੀ ਸੰਪਤੀ ਹੈ ਇਹਨੇ ਵੀ ਨਹੀਂ ਜਾਣਾ। ਤੇ ਗੁਰਮੁਖਾ, ਜਿਸ ਸਰੀਰ ਨੂੰ ਤੂੰ ਦਿਨ ਰਾਤ ਪਾਲਣਾ ਪਿਆ, ਆਇਆ ਜ਼ਰੂਰ ਹੈ ਪਰ ਨਾਲ ਇਹਨੇ ਨਹੀਂ ਜਾਣਾ, ਇਹ ਵੀ ਨਹੀਂ ਜਾਣਾ। ਭਗਤ ਸਾਹਿਬ ਕਹਿ ਰਿਹਾ ਸੁਖਦਾਈ ਨੇ ਨਾ ਸਾਰੇ, ਪਰ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ।
ਕਾਲ ਅਵਧ ਆਈ,
ਇਹ ਸ਼ਬਦ ਹੈ ਕਾਲ ਅਵਧ ਆਈ। ਕਾਲ ਦਾ ਅਰਥ ਕਰੀਏ ਜੀ ਮੌਤ, ਅਵਧ ਦਾ ਅਰਥ ਹੁੰਦਾ ਅਵਧੀ ਸੀਮਾ ਹੱਦ, ਆਈ ਦਾ ਅਰਥ ਆ ਗਈ। ਇਹਦਾ ਮਤਲਬ ਹੋ ਗਿਆ ਕਿ ਜਦੋਂ ਤੇਰੀ ਜ਼ਿੰਦਗੀ ਦਾ ਅੰਤ ਹੋਇਆ, ਤੇਰੀ ਮੌਤ ਆ ਗਈ। ਇਉਂ ਸਮਝੋ ਮੌਤ ਦੀ ਹੱਦ ਆ ਗਈ ਜੀ, ਮੌਤ ਸ਼ੁਰੂ ਹੋ ਗਈ ਜਾਂ ਆ ਗਈ। ਹਜ਼ੂਰ ਬਖਸ਼ਿਸ਼ ਕਰ ਰਹੇ ਆ ਵੀ ਤੇਰਾ ਪੁੱਤਰ, ਤੇਰੀ ਇਸਤਰੀ, ਤੇਰੀ ਸੰਪਤੀ, ਤੇਰਾ ਘਰ, ਤੇਰੀ ਬੋਡੀ, ਕੁਛ ਵੀ ਤੇਰਾ ਨਹੀਂ। ਪਿਆਰਿਆ ਚੇਤੇ ਰੱਖੀ, ਇਹਦਾ ਪਤਾ ਉਦੋਂ ਲੱਗਣਾ ਜਦੋਂ ਤੈਨੂੰ ਮੌਤ ਆਉਣੀ ਹੈ। ਭਗਤ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਦਾਸ ਨੇ ਇੱਕ ਵਾਰੀ ਬੇਨਤੀ ਕੀਤੀ, ਆ ਜਿੰਨੀ ਦੇਰ ਤੱਕ ਪਿਆਰਿਓ ਅੰਦਰ ਸਵਾਸ ਜੇ ਨਾ, ਪ੍ਰਾਣ ਚੱਲਦੇ ਨੇ, ਸਾਰਾ ਜਿੰਨਾ ਕੁਝ ਡਰਾਮਾ ਬਾਹਰ ਦਾ ਅਡੰਬਰ ਹੈ, ਸਿਰਫ ਉਨੀ ਦੇਰ ਤੱਕ ਹੀ ਜਿੰਨੀ ਦੇਰ ਤੱਕ ਪੁਤਲਾ ਤੁਰਿਆ ਫਿਰਦਾ। ਗੁਰੂ ਸਾਹਿਬ ਦਾ ਇੱਕ ਬਚਨ, ਤਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਇਹਦਾ ਅਰਥ ਹੈ ਹੇ ਕਾਇਆ, ਤੂੰ ਓਨੀ ਦੇਰ ਤੱਕ ਸਹੇਲੀ ਹੈ, ਜਿੰਨੀ ਦੇਰ ਤੱਕ ਤੇਰੇ ਨਾਲ ਆਤਮਾ ਰਹਿੰਦਾ ਹੈ, ਜਿੱਦਣ ਤੇਰੇ ਵਿੱਚੋਂ ਆਤਮਾ ਨਿਕਲ ਗਿਆ ਕਾਇਆ, ਚੇਤੇ ਰੱਖੀ ਤੇਰਾ ਆਪਣਿਆਂ ਵੀ ਹਾਲ ਨਹੀਂ ਉਹ ਪੁੱਛਣਾ। ਤਿੱਚਰ ਵਸੈ ਸੁਖੇਲੜੀ, ਜਿੱਤਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, मन बैराग भया देख दर्शन देखने का चौ रहाओ। जिचर वस्या कंत कर जियो जियो सब का हाथ। जिन्नी देर तक तेरे कुल सुख है पदार्थ ने सारे जी 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 अगे पिछे दौड़नगे। ये तो सच्ची प्यारे हर एक बंदे की जिंदगी का तजर्बा है। उंज वैसे मैं पिछले दिन एक बेनती करके आया, गल तो बड़ी ओपरी जी लगेगी, दुख बड़ी भैड़ी चीज है, कोई नहीं दुख मंगता। गुरु नानक साहब कहिंदे अज तक जदों भी लोगों ने मंगया सिर्फ सुख लई झोलियां अड्डियां दुख किसे नहीं मंगया, पर जिन्ना सुख मंगते ने सब तो वध दुखी वो ने। बाबा जी कहिंदे सुख को मंगै सब को, दुख ना मंगै कोई, सुख है को दुख अगला मनमुख बूझ ना होए। पर जदों जिंदगी च किसे भी पक्ष तो दुख आ जाए, एक गल रब दा शुक्र करियो, ओ समा आ गया जदों अपने ते बगाने सारे परखे जाने ने केड़ा तेरा है ते केड़ा बगाना है। ते वैसे रब दी मैं किरपा शब्द वरतांगा। हुण जो कुछ महाराज कहिंदे इन्ना कुछ इकट्ठा कीता मैं दस, इहदे विच तेरा कोई है? उन्नी देर तक जियो जियो। इत्थे बाबा जी ने स्पष्ट कर दिता कि जिथे तू सारी जिंदगी लाई इन्हां विचों कोई भी तेरा नहीं। सुख मैं आन बहुत मिल बैठत रहत चौं दिश घेरै, बिपत परी सभी संग छाड़त को ना आवत नेरै। घर की नार बहुत हित जांस्यों सदा रहत संग लागी, जब ही हंस तजी एकाया प्रेत प्रेत कर भागी। महाराज कहिंदे इच कोई भी नहीं, यह जेडे सुखदाई ने ए अंत दुखदाई बन गए।
अजा मल गज गन का।
हुण अगे सतगुरु ने तीन उदाहरणा जेड़ियां ने पुराणा विचों आउंदियां ने, ए पुराण विचों जी तीन उदाहरणा। पहला महाराज शब्द वरदे अजा मल, ए शब्द बाणी च बहुत बड़ी आया है, ते एदी व्याख्या मैं ज्यादा डिटेल च नहीं। सानू पता है अजा मल एक विद्वान ब्राह्मण सी, एक कुसंग च पै गया, सियाणा बड़ा सी, विद्वान सी, कथा सुनी करदा सी, राज पंडित सी, पर जदों एक कुसंग च पै गया वेशवा नाल इहदा विआह हो गया, सच्ची मुची वह मान वह प्रतिष्ठा वह इज्जत सब कुछ चली गई। पर अखीर ते कोई साल बाद फिर होश जदों आई अंदर नूं, फिर कहिंदे सचमुच गुरु ने कहा तू एक काम कर। कहिंदा की करां, मैं सारी जिंदगी च बहुत पाप कीते, मेरे वर्गा माड़े कर्म वाला पतत कर्म वाला कोई नहीं। जदों दियां अखां भर रहीआं गुरु ने कहा एक काम कर, तेरे घर जिस बच्चे ने जन्म लेना है उहदा नाम नारायण रखी। कहिंदा फिर कहिंदे तेरी छोटे नाल मोह दियां तंदां बड़ियां बनियां रहणियां ने, मैनू पता है तू अपने बच्चे नू आवाज मारेगा, पर एक गल चेते रखी जे नारायण नारायण कहिंदियां अंतले समय ए नारायण पिछा हट गया ते ओ नारायण सामने आ गया जिहड़ा सर्व व्यापक है, तेरा पार उतारा हो जाएगा। अजा मल नाल ए कुछ होया बाणी मुताबक। दूजी गल शब्द वरते है गनका। मैं बेनती करांगा ए हजूर सच्चे पातशाह जी ने इत्थे शब्द वरते है अजा मल गज। हुण जिहड़ा ये गज है ये गज खाथी है, इहदी भी एक कहानी है, ये भी सरापिया होया है। हुण इहनू तंदवे ने ग्रास लिया ते इहने अपने वल्लों कहिंदे ने कमल दा फुल जिहड़ा है वह परमात्मा सामने भेट कीता, ते गुरु ग्रंथ साहिब विच इहदा बड़ी वारी जिक्र आया है। ते मैं तां इह बेनती करांगा इह उदाहरणां सारियां पुराण विचों ने पुराणिक ने, पर जे गुरु साहिब ने इहनां दी वरतों कीती है ते सानू इना उदाहरणा नू पॉजिटिव सेंस विच ही विचारना चाहिदा है। फिर बेनती सुनी, मैनू पता है ना हुण द्रौपदी दा जिक्र आउंदा है, पर असी कई वारी उहदे अर्थ होर तरह नाल करन लग पए ने। जे गुरु साहिब जी ने यह उदाहरणा जिन्नियां पुरातन ने इन्हां नू भय भावनी विच रख के वरत्या, ते सिख दा फर्ज बनदा है इन्हां उदाहरणा दे नुक्स ना कड्डे जो गुरु ने कहा उन्हूं सत बचन करके मन्ने। हजूर कहिंदे ने अजामल ते दूसरा हाथी, इन्हूं तंदवे तो छडाण वाला परमात्मा है
गनका।
तीसरा शब्द है गनका। बेनती करा एक वैश्या सी जी, गनका असल च एक नाम नहीं हुंदा। गनका दे एक वार मैं इत अर्थ किए सन, गनका लफज का अखरी अर्थ है यह दो शब्द ने गन का, ਤਾਂ ਬਣਦਾ ਗਨਿਕਾ। ਗਨ ਦਾ ਅਰਥ ਹੈ ਸਮੂਹ ਬਹੁਤ ਜ਼ਿਆਦਾ, ਤੇ ਕਾ ਦਾ ਅਰਥ ਹੈ ਦਾ। ਗਨਿਕਾ ਦਾ ਲਫ਼ਜ਼ੀ ਅਰਥ ਹੈ ਜਿਸ ਬੌਡੀ ਦਾ ਸੰਬੰਧ ਬਹੁਤੇ ਸਰੀਰਾਂ ਨਾਲ ਹੋਵੇ। ਸਿੱਧੇ ਜੇ ਅਰਥ ਦੇ ਅਖਰੀ ਅਰਥ ਇਹ ਹੋਣਗੇ ਜੀ। ਜੇ ਵੈਸ਼ਿਆ ਸ਼ਬਦ ਵਰਤਾਂਗੇ ਤੇ ਉਹਦੇ ਅਰਥ ਵੀ ਇਹ ਹੋਣਗੇ। ਆਪ ਨੂੰ ਪਤਾ ਹੋਵੇ ਇੱਕ ਸ਼ਬਦ ਹੈ ਵੈਸ਼, ਵੈਸ਼ ਦਾ ਅਰਥ ਆਪਾਂ ਕਰਨੇ ਆ ਵਪਾਰੀ, ਤੇ ਜਿਹੜਾ ਆਪਣੀ ਬੌਡੀ ਦਾ ਵਪਾਰ ਕਰਨ ਲੱਗ ਪਿਆ ਉਹਨੂੰ ਕਈ ਵਾਰੀ ਵੇਸ਼ਵਾ ਕਿਹਾ ਜਾਂਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਸ਼ਬਦ ਹਰ ਸ਼ਬਦ ਦੇ ਬੜੇ ਗਹਿਰੇ ਅਰਥ ਹੁੰਦੇ ਆ। ਦਾਸ ਨੇ ਪਿਛਲੇ ਦਿਨ ਇੱਕ ਸ਼ਬਦ ਜਦੋਂ ਪੜ੍ਹਿਆ ਦੁਸ਼ਮਣ, ਹੁਣ ਆਪਾਂ ਦੁਸ਼ਮਣ ਦਾ ਅਰਥ ਵੈਰੀ ਕਰਾਂਗੇ, ਇਹੀ ਕਰਾਂਗੇ। ਉਂਝ ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਹੈ ਦੁਸ਼ਮਣ, ਇਹਦਾ ਅਰਥ ਉਹ ਬੰਦਾ ਜਿਹਦਾ ਮਨ ਦੂਸ਼ਿਤ ਹੈ। ਦੁਸ਼ਮਣ ਦਾ ਅਰਥ ਹੈ ਦੂਸ਼ਿਤ ਹੈ ਮਨ ਜਿਸਕਾ, ਤੇ ਦੁਸ਼ਮਣ ਪੁੱਤਰ ਧੀ ਵੀ ਹੋ ਸਕਦਾ, ਦੁਸ਼ਮਣ ਇਸਤਰੀ ਵੀ ਹੋ ਸਕਦੀ ਹੈ। ਇਹਦਾ ਮਤਲਬ ਕਿ ਜਿਹੜਾ ਤੁਹਾਡੇ ਪ੍ਰਤੀ ਆਪਣੇ ਮਨ ਦੇ ਵਿੱਚ ਮਹਿਲ ਰੱਖ ਕੇ ਬੈਠਾ, ਤੁਹਾਡੇ ਪ੍ਰਤੀ ਉਹਦਾ ਅੰਦਰ ਦਾ ਮਨ ਸਾਫ਼ ਨਹੀਂ, ਆਪਾਂ ਕਹਾਂਗੇ ਦੁਸ਼ਮਣ ਕਹਿ, ਇਹ ਦੂਸ਼ਿਤ ਮਨ ਵਾਲਾ ਹੈ। ਇਸੇ ਤਰ੍ਹਾਂ ਮੇਰੀ ਬੇਨਤੀ, ਜਿਹੜਾ ਗਨਕਾ ਲਫ਼ਜ਼ ਕਹਿ, ਇਹਦਾ ਅਰਥ ਜਿਸ ਸਰੀਰ ਦਾ ਗਨ ਨਾਲ ਸੰਬੰਧ ਹੋਵੇ, ਬਹੁਤ ਨਾਲ ਸੰਬੰਧ ਹੋਵੇ। ਇਹਨਾਂ ਤਿੰਨਾਂ ਨੇ ਪਤਿਤ ਕਰਮ ਕੀਤੇ ਹਨ,
ਪਤਿਤ ਕਰਮ ਕੀਨੇ,
ਇਹ ਤਿੰਨੇ ਵਿਚਾਰੇ ਜਿਹੜੇ ਨੇ ਇਹਨਾਂ ਵਿਕਾਰਾਂ ਦੀ ਦਲਦਲ ਵਿੱਚ ਧਸੇ ਹਨ।
ਤੇਉ ਉੱਤਰ ਪਾਰ ਪਰੇ,
ਪਰ ਦੇਖੋ ਇੰਨੇ ਪਾਪ ਕਰਮ ਕਰਨ ਵਾਲੇ ਵੀ, ਕਬੀਰ ਸਾਹਿਬ ਕਹਿੰਦੇ ਨੇ ਬੰਦੇ ਉਹ ਵੀ ਪਾਰ ਹੋ ਗਏ ਸਨ, ਉਹ ਤਰ ਗਏ ਸਨ, ਪਰ ਉਹਨਾਂ ਨੂੰ ਰਾਮ ਨਾਮ ਨੇ ਤਾਰਿਆ ਹੈ।
ਰਾਮ ਨਾਮ ਲੀਨੇ,
ਪਰ ਕਦੋਂ ਤਰੇ? ਜਦੋਂ ਪਰਮਾਤਮਾ ਦਾ ਨਾਮ ਲਿਆ। ਇਸ ਸਾਰੇ ਬਚਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਸੋਲਠ ਰਾਗ ਦਾ ਇੱਕ ਸ਼ਬਦ ਕਹਿ, ਹਿੰਦੀ ਦੇ ਲਫ਼ਜ਼ ਨੇ ਜੀ ਬੜੇ ਸੌਖੇ, ਅਰਥਾਂ ਦੀ ਇੰਨੀ ਲੋੜ ਨਹੀਂ। ਉਹ ਸ਼ਬਦ ਕਹਿ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਵਿਸਰਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਂ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕੈਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਇ ਨਿਸਤਾਰਾ, ਨਾਨਕ ਕੈਤ ਚੇਤ ਚਿੰਤਾਮਨ ਤੈ ਪੀ ਉਤਰੈ ਪਾਰਾ। ਇਹ ਸਾਰੀਆਂ ਉਦਾਹਰਨਾਂ ਦਾ ਮਤਲਬ, ਇਨਸਾਨ ਪਰਮਾਤਮਾ ਦੀ ਬੰਦਗੀ ਵੱਲ ਚੱਲ ਪਵੇ।
ਸੂਕਰ ਕੂਕਰ ਜੋਨ ਭਰਮੇ,
ਹੁਣ ਇੱਥੇ ਆਵਾਗਾਉਣ ਦਾ ਜ਼ਿਕਰ ਕੀਤਾ ਜੀ ਕਬੀਰ ਜੀ ਨੇ। ਕਹਿੰਦੇ ਨੇ ਬੰਦਿਆ ਬੜੀਆਂ ਜੂਨਾਂ ਭਟਕਿਆ ਹੈ, ਪਤਾ ਨੀ ਕਿੰਨਾ ਕੁ ਜੰਮਾ ਸੂਕਰ ਕੂਕਰ, ਸੂਕਰ ਦਾ ਅਰਥ ਸੂਰ ਤੇ ਕੂਕਰ ਦਾ ਅਰਥ ਕੁੱਤਾ, ਇੰਨੀਆਂ ਟੇਢੀਆਂ ਮੇਢੀਆਂ ਜੂਨਾਂ ਤੂੰ ਭਰਮਦਾ ਆਇਆ ਹੈ,
ਤਾਉ ਲਾਜ ਨਾ ਆਈ,
ਤੈਨੂੰ ਸ਼ਰਮ ਨੀ ਆਈ ਇੰਨੀਆਂ ਜੂਨਾਂ ਭਟਕਣ ਤੋਂ ਬਾਅਦ ਵੀ?
ਰਾਮ ਨਾਮ ਛਾਡ ਅੰਮ੍ਰਿਤ,
ਤੂੰ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਦਿੱਤਾ, ਤੂੰ ਅੰਮ੍ਰਿਤ ਨੂੰ ਤਿਆਗ ਦਿੱਤਾ ਹੈ।
ਆਹੇ ਬਿਖ ਖਾਈ,
ਤੈਨੂੰ ਹੋ ਕੀ ਗਿਆ? ਤੂੰ ਅੰਮ੍ਰਿਤ ਛੱਡ ਕੇ ਜ਼ਹਿਰ ਖਾ ਰਿਹਾ ਵਿਕਾਰਾਂ ਦੀ, ਜਿਹੜਾ ਮਿੱਠਾ ਸੀ ਉਹਨੂੰ ਕੌੜਾ ਕਹਿ ਰਹੇ, ਜਿਸ ਕੜੱਤਨ ਨੇ ਤੇਰੇ ਅੰਦਰ ਨੂੰ ਗੱਲ ਨਾ ਉਹਨੂੰ ਮਿੱਠਾ ਜਾਣ ਕੇ ਖਾ ਰਿਹਾ। ਬਾਬਾ ਜੀ ਨੇ ਕਿਹਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ, ਮਾਰੇ ਕਿਹਾ ਅੱਖਾਂ ਨਾਲ ਦੇਖੇ ਮੈਂ ਲੋਕ। ਇਹਨੂੰ ਸ਼ਬਦ ਪੜ੍ਹ ਲਈਏ, ਹੋਵਨ ਕੌਰਾ ਅਨ ਹੋਵਨ ਮਿੱਠਾ, ਮਿੱਠੇ ਕੋ ਕੜਵਾ ਕਹੇ ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲਮੈ ਡੀਠਾ, ਜੋ ਹਲਾਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਸਤਿਗੁਰੂ ਕਹਿੰਦੇ ਨੇ ਤੈਨੂੰ ਹੋ ਕੀ ਗਿਆ ਹੋਏ? ਤੂੰ ਰਾਮ ਨਾਮ ਦਾ ਅੰਮ੍ਰਿਤ ਛੱਡ ਦਿੱਤਾ ਤੇ ਇਸ ਜ਼ਹਿਰ ਨੂੰ ਦਿਨ ਰਾਤ ਪੀ ਰਿਹਾ ਹੈ।
ਤਜ ਭਰਮ ਕਰਮ ਬਿਦ ਨਿਖੇਦ,
ਤਜ ਭਰਮ, ਮਹਾਰਾਜ ਕਹਿੰਦੇ ਜਿਹੜੇ ਤੂੰ ਭਰਟਕਣਾ ਚ ਪਿਆ ਇਹਨੂੰ ਛੱਡ ਦੇ, ਜਿਹੜੇ ਕਰਮ ਤੂੰ ਕਹਿੰਦਾ ਬਿਦ ਤੇ ਨਿਖੇਦ, ਇਸ ਥੋੜਾ ਸ਼ਬਦ ਸੁਣਿਓ, ਤਜ ਭਰਮ ਕਰਮ ਬਿਦ ਨਿਖੇਦ। ਬਿਦ ਦਾ ਅਰਥ ਕਹਿਣਾ ਇਹ ਕੰਮ ਕਰੋ, ਨਿਖੇਦ ਦਾ ਅਰਥ ਨਿਸ਼ੇਧ ਇਹ ਨਹੀਂ ਕਰਨਾ। ਇਉਂ ਸ਼ਬਦ ਵਰਤਾਂ ਜੀ ਸ਼ਾਸਤਰਾਂ ਦੇ ਦੱਸੇ ਅਨੁਸਾਰ, ਆਹ ਕੰਮ ਕਰੋ, ਇਸ ਵੇਲੇ ਕਰੋ, ਇਧਰ ਮੂੰਹ ਰੱਖ ਕੇ ਕਰੋ, ਅੰਜ ਕਰੋ, ਇਹ ਤੈਨੂੰ ਬੜਾ ਪੁੰਨ ਮਿਲੇਗਾ। ਸੁਣੋ ਵੀ ਅੱਜ ਮੰਨ ਲਓ ਅੱਜ ਐਤਵਾਰ ਹੈ, ਅੱਜ ਤੂੰ ਆਹ ਕੱਪੜੇ ਪਾਣੇ ਨੀ, ਆਹ ਜੁੱਤੀ ਪਾਣੀ ਆ, ਇਸ ਪਾਸੇ ਵੱਲ ਮੂੰਹ ਕਰਕੇ ਚੱਲੀ, ਰਾਜ ਦਰਿਆ ਆਵੇਗਾ, ਆਹ ਕੋਈ ਸੱਟੀ, ਇਹ ਕੀ ਹੈ ਜੀ? ਭਰਮ ਹੈ ਨਾ। ਹੁਣ ਇਸ ਰੁੱਖ ਨੂੰ ਤੂੰ ਪਾਣੀ ਦੇਈ, ਦੂਜਾ ਆਹ ਕੰਮ ਨਾ ਕਦੀ ਕਰੀ। ਕਬੀਰ ਸਾਹਿਬ ਕਹਿੰਦੇ ਲੋਕੋ ਮੇਰੀ ਗੱਲ ਸੁਣੋ, ਇਹ ਭਰਮ ਕਰਮ ਬਿੱਧ ਨਖੇਦ ਸਭ ਕੁਝ ਤਿਆਗ ਦਿਓ, ਕਿਉਂਕਿ ਨਾਮ ਤੋਂ ਉੱਪਰ ਕੋਈ ਨਹੀਂ, ਜਿੱਥੇ ਨਾਮ ਆ ਜਾਂਦਾ ਉਸ ਤੋਂ ਉੱਤੇ ਤਾਕਤ ਕੋਈ ਕੰਮ ਕਰ ਹੀ ਨਹੀਂ ਸਕਦੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਤੋਂ ਉੱਚਾ ਕੁਝ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਮਹਾਰਾਜ ਕਹਿੰਦੇ ਨਾਮ ਸਭ ਤੋਂ ਉੱਚਾ, ਇਸ ਕਰਕੇ ਭਰਮ ਨੂੰ ਛੱਡ ਦੇ। ਤੂੰ ਧਰਮ ਦੇ ਨਾਂ ਤੇ ਜਿਹੜੇ ਕਰੀ ਜਾਂਦਾ, ਅੰਜ ਨਾ ਕਰੋ, ਆ ਕਰੋ, ਆ ਕਰੋ, ਪਰ ਇੱਕ ਮੈਂ ਬੇਨਤੀ ਤੁਹਾਨੂੰ ਕਰਾਂ ਗੁਰਮੁਖੋ, ਸਿਮਰਨ ਕੋਈ ਨੀ ਨਾ, ਤੇ ਬਾਹਰ ਮੁਖੀ ਜੋ ਮਰਜ਼ੀ ਕਹੀ, ਜੋ ਮੈਂ ਇਸ ਤਰ੍ਹਾਂ ਕਰ ਰਿਹਾ, ਮੈਂ ਇਸ ਤਰ੍ਹਾਂ ਰਹਿ ਰਿਹਾ ਵਾਂ। ਬਾਬਾ ਜੀ ਕਹਿੰਦੇ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਸਾੜ ਦੇਖੋ ਜਾਂ ਕਰਮਾਂ ਨੂੰ ਜਿਹਨੂੰ ਰੱਬ ਤੈਨੂੰ ਵਿਸਰਦਾ ਪਿਆ ਹੈ। ਨਾਨਕ ਸਾਈ ਭਲੀ ਪ੍ਰੀਤ, ਜਿੱਤ ਸਾਹਿਬ ਸੇਤੀ ਪਤ ਰਹੇ। ਤੂੰ ਇਹ ਵੇਖ ਕੇ ਤੈਨੂੰ ਕਿੱਥੇ ਬੈਠ ਕੇ ਵਾਹਿਗੁਰੂ ਚੇਤੇ ਹੁੰਦਾ ਪਿਆ ਹੈ। ਮੈਂ ਅਰਜ਼ ਕਰਾਂਗਾ, ਇੱਥੇ ਸਮਝਾਇਆ ਹੈ, ਤੂੰ ਕਰਮ ਕਾਂਡਾ ਚ ਫਸਿਆ, ਕਦੀ ਬਿੱਧ ਨਖੇਦ ਕਰ ਰਹੇ, ਇਹਨੂੰ ਤਿਆਗ ਦੇ।
ਰਾਮ ਨਾਮ ਲੇਹੀ,
ਤੂੰ ਪਰਮਾਤਮਾ ਦਾ ਨਾਮ ਲੈ, ਏਦੋ ਵੱਡਾ ਕਰਮ ਕਿਹੜਾ ਹੈ? ਇਸੇ ਕਰਕੇ ਜਪਜੀ ਸਾਹਿਬ ਤੁਸੀਂ ਇੱਕ ਪਾਠ ਕਰ ਦਿਓ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਨਾਮ ਸਭ ਤੋਂ ਉੱਚਾ, ਤੂੰ ਪਰਮੇਸ਼ਵਰ ਦਾ ਨਾਮ ਜਪ।
ਗੁਰ ਪ੍ਰਸਾਦ ਜਨ ਕਬੀਰ,
ਭਗਤ ਕਬੀਰ ਸਾਹਿਬ ਕਰੇ ਦਾਸ ਕਬੀਰ ਇਹ ਤੈਨੂੰ ਸਮਝਾ ਰਿਹਾ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ।
ਰਾਮ ਕਰ ਸਨੇਹੀ,
ਰਾਮ ਕਰ ਸਨੇਹੀ, ਸਨੇਹੀ ਦਾ ਅਰਥ ਪਿਆਰਾ ਪਿਆਰ। ਕਹਿੰਦੇ ਨੇ ਗੁਰੂ ਅੱਗੇ ਅਰਦਾਸ ਕਰ, ਉਹਦੀ ਕਿਰਪਾ ਵਰਤੇ, ਤੂੰ ਪਰਮਾਤਮਾ ਨੂੰ ਆਪਣਾ ਪਿਆਰ ਕਰਿਆ ਕਰ, ਉਹਨੂੰ ਆਪਣਾ ਪਿਆਰਾ ਬਣਾ। ਅੱਜ ਮੈਂ ਮਿੰਟ 10 ਕੁ ਲੈਣੇ ਨੇ ਤੁਹਾਡੇ ਹੋਰ। ਅੱਜ ਸਨਮਾਨਯੋਗ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਹੈ, ਔਰ ਦਾਸ ਨੂੰ ਪਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਸਨੀਕ ਜਿਹੜੇ ਨੇ, ਇਹਨਾਂ ਦੀ ਜ਼ਬਾਨ ਤੇ ਦੋ ਹੀ ਸ਼ਬਦ ਮਿਲਣਗੇ ਤੁਹਾਨੂੰ, ਜਾਂ ਇਹ ਧੰਨ ਧੰਨ ਗੁਰੂ ਰਾਮਦਾਸ ਬੋਲਦੇ ਹੋਣਗੇ, ਜਾਂ ਧੰਨ ਧੰਨ ਬਾਬਾ ਦੀਪ ਸਿੰਘ ਬੋਲਦੇ ਹੋਣਗੇ, ਤਕਰੀਬਨ ਬਹੁ ਗਿਣਤੀ ਚ। ਅੱਜ ਉਸ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ, ਤੇ ਮਨ ਚ ਰਾਤ ਵੀ ਉੱਥੇ ਜਦੋਂ ਵਿਚਾਰ ਕੀਤੀ, ਇਹ ਹੀ ਮਨ ਚ ਆ ਰਿਹਾ ਸੀ ਉਸ ਗੁਰਸਿੱਖ ਦੀ ਸ਼ਬਦ ਚਲੋ ਵਰਤਾਂ, ਕਿਹੜਾ ਸ਼ਬਦ ਗੁਰਬਾਣੀ ਦਾ ਜਿਹੜਾ ਬਾਬਾ ਦੀਪ ਸਿੰਘ ਦੇ ਜੀਵਨ ਤੇ ਨਾ ਢੁਕਦਾ ਹੋਵੇ, ਜਾਂ ਉਹਨਾਂ ਦਾ ਜੀਵਨ ਉਸ ਸ਼ਬਦ ਦੀ ਵਿਆਖਿਆ ਨਾ ਕਰਦਾ ਹੋਵੇ। ਆਪ ਸਭ ਨੂੰ ਪਤਾ ਬਾਬਾ ਜੀ ਦਾ ਜਨਮ ਪਿੰਡ ਪਾਹੂਵਿੰਡ ਵਿੱਚ ਹੋਇਆ, ਹਾਲਾਂਕਿ ਮੈਂ ਇਸ ਸਟੇਜ ਤੋਂ ਕਹਿ ਰਿਹਾ ਮੰਜੀ ਸਾਹਿਬ ਜੀ ਤੋਂ ਕਿ ਅਸਲ ਚ ਤਿੱਥ ਦਾ ਨਹੀਂ ਪਤਾ, ਪਰ ਸ਼ਹਾਦਤ ਤੋਂ ਬੈਕ ਚੱਲਦੇ ਆ ਵੀ ਜਦੋਂ ਸ਼ਹੀਦੀ ਹੋਈ ਕਿ ਕਿਆ 70-75 ਸਾਲ, ਫਿਰ ਉਦੋਂ ਪਿੱਛੇ ਚੱਲ ਕੇ ਮਿੱਥਿਆ ਜਾਂਦਾ ਵੀ 1682 ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਸਨਮਾਨਯੋਗ ਪਿਤਾ ਜੀ ਦਾ ਨਾਮ ਅਦਬ ਸਹਿਤ ਲਈਏ ਬਾਬਾ ਭਗਤਾ ਜੀ ਹੈ, ਚਲੋ ਭਾਈ ਭਗਤਾ ਜੀ ਕਹਿੰਦੇ ਆ। ਸਨਮਾਨਯੋਗ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਹੈ, ਕੋਈ ਜੀਵਨੀ ਲਿਖਦੇ ਆ। ਬਾਬਾ ਜੀ ਦਾ ਜਨਮ 1682 ਨੂੰ ਹੋਇਆ ਹੈ, ਤੇ ਦਾਸ ਨੇ ਬੇਨਤੀ ਕੀਤੀ ਰਾਤ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਹੋਇਆ 7 ਸਾਲ ਹੋ ਚੁੱਕੇ ਸਨ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਹੈ। ਸਨਮਾਨਯੋਗ ਮਾਤਾ ਪਿਤਾ ਜੀ ਅੰਮ੍ਰਿਤਸਰ ਦੇ ਨਜ਼ਦੀਕ ਨੇ, ਇਹ ਹੋ ਹੀ ਨਹੀਂ ਸਕਦਾ ਕਿ ਮਾਂ ਕਦੀ ਆਪਣੇ ਪੁੱਤਰ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਨਾ ਲਿਆਈ ਹੋਵੇ। ਇਹਦਾ ਮਤਲਬ ਮਾਤਾ ਪਿਤਾ ਦਰਬਾਰ ਸਾਹਿਬ ਆਉਂਦੇ ਆ, ਇਸ਼ਨਾਨ ਬੱਚੇ ਨੂੰ ਕਰਾਉਂਦੇ ਨੇ, ਘਰ ਵਿੱਚੋਂ ਉਹਨਾਂ ਨੂੰ ਤਲੀਮ ਮਿਲਦੀ ਰਹੀ ਹੈ, ਫਿਰ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ ਹੈ। ਕੁਛ ਵਿਦਵਾਨਾਂ ਦਾ ਮਤ ਹੈ ਕਿ 1700 ਨੂੰ ਉੱਥੇ ਪਹੁੰਚਦੇ ਆ, ਪਰ ਉੱਥੇ ਜਾ ਕੇ 11 ਮਹੀਨੇ ਦੇ ਕਰੀਬ ਮਾਂ ਬਾਪ ਰਹਿੰਦੇ ਆ। ਸਨਮਾਨਯੋਗ ਬਾਬਾ ਦੀਪ ਸਿੰਘ ਜੀ, ਮੈਂ ਸ਼ਬਦ ਦੀਪ ਸਿੰਘ ਹੀ ਵਰਤ ਰਿਹਾ ਵਾਂ ਕਿਉਂਕਿ ਲਫ਼ਜ਼ ਵਰਤਨ ਨੂੰ ਦੂਜੇ ਦਿਲ ਨਹੀਂ ਕਰਦਾ, ਬੱਚਾ ਕਹਿਣ ਨੂੰ ਜਾਂ ਹੋਰ ਸ਼ਬਦ, ਹਾਲਾਂਕਿ ਪਰਿਵਾਰ ਵਿੱਚ ਵਿਦਵਾਨ ਕਹਿੰਦੇ ਦੀਪਾ ਸ਼ਬਦ ਵੀ ਵਰਤਿਆ ਜਾਂਦਾ ਸੀ। ਉੱਥੇ ਅੰਮ੍ਰਿਤ ਦੀ ਦਾਤ ਲਈ ਜੀ ਉਹਨਾਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਇੰਨੀ ਸੇਵਾ ਕੀਤੀ ਕਿ ਬਾਬਾ ਦੀਪ ਸਿੰਘ ਜੀ ਹਜ਼ੂਰੀ ਸਿੱਖਾਂ ਵਿੱਚ ਸ਼ਾਮਿਲ ਹੋ ਗਏ ਆ। ਉੱਥੇ ਬਾਬਾ ਦੀਪ ਸਿੰਘ ਜੀ ਨੂੰ ਤਾਲੀਮ ਦਿੱਤੀ ਗਈ, ਆ ਪੰਜਾਬੀ, ਸੰਸਕ੍ਰਿਤ, ਹਿੰਦੀ। ਰਾਤ ਮੈਂ ਬੇਨਤੀ ਕੀਤੀ ਸੀ, ਵਿਦਵਾਨ ਕਹਿੰਦੇ ਆ ਅਰਬੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ, ਕਈਆਂ ਨੇ ਸ਼ਬਦ ਫਾਰਸੀ ਵਰਤਿਆ ਜੀ, ਕਿ ਬਾਬਾ ਜੀ ਦੀ ਕਲਮ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਰਬੀ ਵਿੱਚ ਲਿਖਿਆ ਹੈ। ਤੇ ਰਾਤ ਮੈਂ ਅਰਜ਼ ਕੀਤੀ ਕਿੰਨੀ ਵੱਡੀ ਪਕੜ ਹੋਵੇਗੀ ਉਹਨਾਂ ਦੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਰਬੀ ਵਿੱਚ ਲਿਖ ਦੇਣਾ। ਉੱਥੇ ਬਾਬਾ ਜੀ ਨੇ ਇਕੱਲੀ ਵਿਦਵਤਾ ਨਹੀਂ, ਉੱਥੇ ਗੁਰਮੁਖੋ ਸਿਮਰਨ, ਨਾਮ, ਭਜਨ, ਬੰਦਗੀ, ਘੋੜ ਸਵਾਰੀ, ਨੇਜ਼ਾਬਾਜ਼ੀ, ਕਿਰਪਾਨ ਚਲਾਣੀ, ਹਰ ਤਰ੍ਹਾਂ ਦਾ ਸ਼ਸਤਰ ਦੀ ਤਾਲੀਮ ਉੱਥੋਂ ਲਈ ਬਾਬਾ ਦੀਪ ਸਿੰਘ ਜੀ ਨੇ। ਆਨੰਦਪੁਰ ਸਾਹਿਬ ਦੇ ਘੇਰੇ ਪੈਂਦੇ ਆ, ਪਰਿਵਾਰ ਹਜ਼ੂਰ ਦਾ ਵਿਛੜਦਾ ਹੈ। ਕੁਛ ਵਿਦਵਾਨ ਕਹਿੰਦੇ ਨੇ ਬਾਬਾ ਜੀ ਉਸ ਵਕਤ ਪਿੰਡ ਪਾਹੂਵਿੰਡ ਆਏ ਹੋਏ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਜਾਂਦੇ ਆ, ਤੇ ਸਨਮਾਨਯੋਗ ਬਾਬਾ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਨੀ ਸਿੰਘ ਜੀ ਤੋਂ, ਉਮਰ ਕਰਕੇ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੋਂ ਵੱਡੇ ਨੇ। ਰਾਤ ਮੈਂ ਅਰਜ਼ ਕੀਤੀ ਸੀ ਭਾਈ ਮਨੀ ਸਿੰਘ ਜੀ ਗੁਰੂ ਹਰਿਰਾਇ ਸਾਹਿਬ ਦੇ ਵੇਲੇ ਸਿੱਖ ਬਣੇ ਆ, ਪਰ ਸਹਿਪਾਠੀ ਸ਼ਬਦ ਅਸੀਂ ਵਰਤਨੇ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਵਾਇਆ ਹੈ। ਭਾਈ ਮਨੀ ਸਿੰਘ ਜੀ ਲਿਖਦੇ ਨੇ, ਬਾਬਾ ਦੀਪ ਸਿੰਘ ਜੀ ਲਿਖਾਈ ਵਿੱਚ ਪੂਰੀ ਮਦਦ ਕਰਦੇ ਨੇ। ਉੱਥੇ 48 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਖਰੀ ਅਰਥ ਜਾਂ ਸ਼ਬਦ ਵਰਤਾ ਸ਼ਬਦਾਂ ਦੇ ਅਰਥ ਸੁਣਾਇਆ। ਉਹਨਾਂ 48 ਵਿੱਚੋਂ ਸਨਮਾਨਯੋਗ ਬਾਬਾ ਦੀਪ ਸਿੰਘ ਜੀ ਨੇ। ਜਦੋਂ ਹਜ਼ੂਰ ਦੱਖਣ ਨੂੰ ਚੱਲਦੇ ਆ ਦਮਦਮਾ ਸਾਹਿਬ ਤੋਂ, ਬਾਬਾ ਦੀਪ ਸਿੰਘ ਜੀ ਉੱਥੇ ਰਹਿ ਜਾਂਦੇ ਆ। ਇਹ ਰਵਾਇਤ ਮੁਤਾਬਕ ਜੋ ਹਿਸਟਰੀ ਹੈ, ਕਿਹਾ ਜਾਂਦਾ ਉੱਥੇ ਦਮਦਮੀ ਟਕਸਾਲ ਦਾ ਮੁੱਢ ਵੱਜਦਾ ਹੈ, ਸ਼ੁਰੂਆਤ ਹੈ। ਸੇਵਾ ਕੀ ਦਿੱਤੀ ਜਾਂਦੀ ਉੱਥੇ? ਮਹਾਰਾਜ ਕਹਿੰਦੇ ਆ ਸਭ ਤੋਂ ਪਹਿਲਾ ਕੰਮ ਬਾਬਾ ਜੀ ਦਾ ਧਰਮ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ। ਦੂਜੀ ਗੱਲ ਅੰਮ੍ਰਿਤ ਛਕਾਉਣਾ, ਰਹਿਤ ਮਰਿਆਦਾ ਵਿੱਚ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਜਾਚ ਸਿਖਾਉਣੀ। ਤੀਸਰਾ ਕੰਮ ਵਿਦਿਆਰਥੀਆਂ ਨੂੰ ਗੁਰਬਾਣੀ ਪੜ੍ਹਾਉਣੀ, ਗਿਆਨੀ ਬਣਾਉਣਾ, ਕੀਰਤਨੀਏ ਬਣਾਉਣਾ। ਚੌਥੀ ਗੱਲ ਜਦੋਂ ਪੰਥ ਤੇ ਭੀੜਾ ਆ ਬਣੇ, ਲੋੜ ਪਏ ਤੇ ਸੰਘਰਸ਼ ਵਿੱਚ ਆਪਣੇ ਆਪ ਦੀ ਸ਼ਮੂਲੀਅਤ ਕਰਨੀ, ਆਪਣੇ ਆਪ ਨੂੰ ਸ਼ਾਮਿਲ ਕਰਨਾ। ਗੁਰੂ ਧਾਮ ਜਿਹੜੇ ਨੇ ਉਹਨਾਂ ਦੀ ਸੇਵਾ ਕਰਾਉਣੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣ ਲੱਗੇ ਦਮਦਮਾ ਸਾਹਿਬ ਤੋਂ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਕੋਲਾਂ ਨੇ ਨਮਸਕਾਰ ਕੀਤੀ ਉਹਨੇ, ਤੇ ਅਰਦਾਸ ਕੀਤੀ ਸਤਿਗੁਰੂ ਕਿਰਪਾ ਕਰਿਓ ਸਾਡੀ ਸਿੱਖੀ ਨਿਭ ਜਾਏ। ਕਿਤੇ ਤੇ ਬਾਬਾ ਜੀ ਦਾ ਜਿਹੜਾ ਸਰੀਰ ਸੀ, ਬਾਬਾ ਜੀ ਚੰਗੇ ਕੱਦ ਕਾਠ ਵਾਲੇ ਸਨ, ਉਹਨਾਂ ਦਾ ਚਿਹਰਾ ਇਸ ਤਰ੍ਹਾਂ, ਰਾਤ ਮਰਜ਼ ਕੀਤੀ ਵਿਦਵਾਨ ਲਿਖਦੇ ਨੇ, ਇਸ ਤਰ੍ਹਾਂ ਭਖਦਾ ਸੀ ਜਿਵੇਂ ਲਾਲ ਕੋਲੇ ਭਖਦੇ ਹੋਣ। ਚਲੋ ਮੈਂ ਸ਼ਬਦ ਵਰਤਿਆ ਅੱਗ ਦੀ ਤਰ੍ਹਾਂ, ਪਰ ਉਹ ਲਾਲੀ ਰੁਖਾਨੀਅਤ ਦੀ ਸੀ, ਬੰਦਗੀ ਸੀ, ਆਪ ਜਤੀ ਸਨ, ਇੰਦਰੀ ਜਿੱਤ ਸਨ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਬੇਨਤੀ ਕਰਦੇ ਆ, ਸਤਿਗੁਰੂ ਭਾਈ ਮਨੀ ਸਿੰਘ ਜੀ ਨੂੰ ਬਚਨ ਕਰਦੇ ਆ ਕਿ ਸਿੱਖੀ ਸਵਾਸਾਂ ਨਾਲ, ਕੇਸਾਂ ਨਾਲ ਨਿਭੇਗੀ, ਕੇਸਾਂ ਸਵਾਸਾਂ ਨਾਲ ਨਿਭੇਗੀ। ਬਾਬਾ ਦੀਪ ਸਿੰਘ ਜੀ ਮੱਥਾ ਟੇਕਦੇ ਆ, ਮਹਾਰਾਜ ਕਹਿੰਦੇ ਆ ਬਚਨ ਕਾ ਬਲੀ ਹੈ, ਸਿਰ ਚਲਾ ਜਾਏਗਾ ਪਰ ਤੇਰਾ ਬਚਨ ਕਦੀ ਭੰਗ ਨਹੀਂ ਹੋਵੇਗਾ। ਹਜ਼ੂਰ ਚਲੇ ਜਾਂਦੇ ਆ। ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ, ਚੱਪੜ ਚਿੜੀ ਦੇ ਮੈਦਾਨ ਵਿੱਚ ਜਿਹੜਾ ਜੰਗ ਹੁੰਦਾ, ਬਾਬਾ ਦੀਪ ਸਿੰਘ ਜੀ ਸਰਹੰਦ ਫਤਿਹ ਵੇਲੇ ਉਸ ਜੰਗ ਵਿੱਚ ਸ਼ਮੂਲੀਅਤ ਕਰਦੇ ਆ। ਮੈਂ ਬਿਲਕੁਲ ਸੰਖੇਪ ਜੀ ਬੇਨਤੀ ਕਰਨੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਆਨੰਦਪੁਰ ਸਾਹਿਬ ਜਾਂਦੇ ਆ, ਬਾਬਾ ਦੀਪ ਸਿੰਘ ਜੀ 3 ਮਹੀਨੇ ਉੱਥੇ ਗੁਰਬਾਣੀ ਦੀ ਕਥਾ ਕਰਦੇ ਨੇ, ਸਾਰਾ ਪੰਥ ਇਕੱਠਾ ਹੁੰਦਾ, ਕਥਾ ਕਰਦੇ ਆ। ਇੱਕ ਦਿਨ ਕਥਾ ਦੀ ਸਮਾਪਤੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਠ ਖਲੋਤੇ, ਉਹਨਾਂ ਸੰਗਤ ਵਿੱਚ ਇਹ ਸ਼ਬਦ ਕਹਿ ਬਾਬਾ ਜੀ ਦੇ ਜੀਵਨ ਸੰਬੰਧ ਵਿੱਚ ਵੀ ਇਹਨਾਂ ਦੀ ਰਸਨਾ 'ਚ ਕਿੰਨਾ ਰਸ ਹੈ, ਜੀਵਨ ਕਿੰਨਾ ਉੱਚਾ। ਬਾਬਾ ਜੀ ਦੇ ਬੇਅੰਤ ਸਿਫਤਾਂ ਵੀ ਸ਼ਬਦ ਵਰਤੇ। ਕਹਿੰਦੇ ਬਾਬਾ ਦੀਪ ਸਿੰਘ ਉੱਠ ਕੇ ਖੜੇ ਹੋ ਗਏ, ਗਲ 'ਚ ਪੱਲਾ ਪਾ ਕੇ ਕਹਿੰਦੇ ਸਾਧ ਸੰਗਤ ਜੀ ਮੇਰੇ ਪੱਲੇ ਕੁਛ ਵੀ ਨਹੀਂ, ਜੋ ਕੁਝ ਹੈ ਸਿਰਫ ਕਲਗੀ ਵਾਲੇ ਦੀਆਂ ਮਿਹਰਾਂ ਹੀ ਹਨ। ਇਹ ਉਹਦੀ ਮਿਹਰ ਹੈ, ਉਹਦੀ ਬਖਸ਼ਿਸ਼ ਹੈ। ਇਤਿਹਾਸ ਕਹਿੰਦਾ ਉੱਥੇ ਬਾਬਾ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਹਾਲਾਂਕਿ ਸਾਰੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਆ, ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਜਦੋਂ ਫਿਰ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਜਾਂਦੇ ਆ, ਉਸ ਤੋਂ ਬਾਅਦ ਸਾਡੇ 65 ਜਥੇ ਵੀ ਆਉਂਦੇ ਨੇ ਸਿੱਖਾਂ ਦੇ, ਨਿੱਕੇ ਨਿੱਕੇ 65 ਜਥੇ, ਉਹ ਤੋੜ ਕੇ ਜਦੋਂ 12 ਮਿਸਲਾਂ ਬਣਾਈਆਂ ਜਾਂਦੀਆਂ ਨੇ ਤੇ ਸ਼ਹੀਦਾਂ ਵਾਲੀ ਮਿਸਲ, ਆਪ ਨੂੰ ਪਤਾ ਹੋਵੇ 12 ਮਿਸਲਾਂ ਵਿੱਚੋਂ ਸ਼ਹੀਦਾਂ ਵਾਲੀ ਮਿਸਲ ਕਹਿ, ਉਹਨਾਂ ਸ਼ਹੀਦਾਂ ਵਾਲੀ ਮਿਸਲ ਦੇ ਜਿਹੜੇ ਪਹਿਲੇ ਮੁਖੀ ਨੇ ਉਹ ਜ਼ਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ। ਉਸ ਮਿਸਲ ਦੇ ਬਾਬਾ ਦੀਪ ਸਿੰਘ ਜੀ ਮੁਖੀ ਨੇ, ਥੋੜਾ ਸੁਣਿਓ ਇਸ ਬੇਨਤੀ ਨੂੰ, ਭਾਵਾਂ ਕਿ ਮੈਨੂੰ ਪਤਾ ਉਹਨਾਂ ਬੜੀ ਹਿਸਟਰੀ ਸਾਡੇ ਕੋਲ ਇੰਨਾ ਵਿਸਤਾਰ ਨਾਲ ਇਤਿਹਾਸ ਨਹੀਂ, ਪਰ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਬਾਬਾ ਜੀ ਨੇ ਗੁਰਮੁਖੀ ਵਿੱਚ ਲਿਖੇ ਆ, ਇਹ ਸਾਰੇ ਅਸੀਂ ਜਾਣਦੇ ਹਾਂ। ਤੁਸੀਂ ਦੇਖੋ ਕਿੰਨਾ ਗੁਰਬਾਣੀ ਦਾ ਅਭਿਆਸ ਹੋਵੇਗਾ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਜਦੋਂ ਬਾਬਾ ਜੀ ਸ਼ਬਦ ਦੇ ਉਤਾਰੇ ਕਰ ਰਹੇ ਆ, ਬੀੜ ਦਾ ਉਤਾਰਾ ਕਰ ਰਹੇ ਆ, ਪਹਿਲਾਂ ਸ਼ਬਦ ਲਿਖਣ ਤੋਂ ਪਹਿਲਾਂ ਉਹ ਸ਼ਬਦ ਨੂੰ ਦੇਖਦੇ ਆ, ਇਸ ਤਰ੍ਹਾਂ ਲਿਖਣਗੇ, ਫਿਰ ਕਲਮ ਨਾਲ ਲਿਖਦਿਆਂ ਨੇਤਰਾਂ ਨਾਲ ਸ਼ਬਦ ਨੂੰ ਦੇਖ ਕੇ ਪੜ੍ਹਦੇ ਆ, ਫਿਰ ਲਿਖਣ ਤੋਂ ਬਾਅਦ ਪੜ੍ਹਦੇ ਆ, ਤੇ ਪਿਆਰੇ ਉਹ ਜਿੰਨਾ ਲਿਖਦੇ ਆ ਉਹਦੀ ਸ਼ਾਮ ਨੂੰ ਕਥਾ ਵੀ ਕਰਦੇ ਆ। ਕਿੰਨੀ ਕੁ ਬਾਣੀ ਰਚ ਗਈ ਹੋਈ ਅੰਦਰ, ਗੁਰਬਾਣੀ ਬਣੀ ਹੈ। 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ ਉਹਨਾਂ ਨੇ, ਤੇ ਚਾਰੇ ਸਵਰੂਪ ਜਿਹੜੇ ਨੇ ਉਹ ਤਖਤਾਂ ਦੇ ਉੱਪਰ ਪਹੁੰਚਾਏ ਨੇ। ਇੱਕ ਮਰਜ਼ ਕੀਤੀ ਅਰਬੀ ਚ, ਉਹਨਾਂ ਲਿਖਿਆ ਹੈ, ਫਿਰ ਪ੍ਰਚਾਰ ਵੀ ਕਰਨਾ, ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ, ਉਹਨਾਂ ਨੂੰ ਰਹਿਤ ਬਹਿਤ ਵਿੱਚ ਪਰਪੱਕਤਾ ਦੇਣੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਸਥਾਨ ਤੁਸੀਂ ਦਮਦਮਾ ਸਾਹਿਬ ਜਾਂਦੇ ਹੋ, ਭੋਰਾ ਸਾਹਿਬ ਹੈ, ਇਹ ਸਾਰੇ ਅਸੀਂ ਦਰਸ਼ਨ ਕਰਨੇ ਜੀ, ਭੋਰਾ ਸਾਹਿਬ ਦੇ ਤੁਸੀਂ ਕੀਤੇ ਹੋਣਗੇ। ਉਹਦੇ ਵਿੱਚੋਂ ਥੱਲੇ ਖੂਹ ਨੂੰ ਜਾਂਦਾ ਸੀ ਰਸਤਾ, 2 ਭਾਂਡੇ ਸਨ, ਅਜੇ ਵੀ ਕਹਿਣ, ਇੱਕ 'ਚ ਜਲ ਹੁੰਦਾ ਸੀ, ਇੱਕ 'ਚ ਛੋਲੇ ਹੁੰਦੇ ਸਨ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਇਹ ਜਿਹੜੀਆਂ ਸ਼ਖਸੀਅਤਾਂ ਨੇ, ਇਹ ਸੱਚੀ ਮੁੱਚੀ ਰੱਬ ਦੀ ਦਰਗਾਹ ਵਿੱਚੋਂ ਨਵਾਜੇ ਹੁੰਦੇ ਆ, ਜਿਹੜੇ ਦੁਨੀਆਂ ਵਿੱਚ ਕਰਮਸ਼ੀਲ ਕਰਮ ਕਰ ਕਰਕੇ, ਇੰਨੇ ਸ਼ੁਭ ਕਰਮ ਕਰਕੇ ਜਾਂਦੇ ਆ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਕਰਮਾਂ ਤੋਂ ਪ੍ਰੇਰਨਾ ਲੈ ਕੇ ਲੋਕ ਸ਼ੁਭ ਕਰਮੀ ਹੋਈ ਜਾਂਦੇ ਆ। ਬਾਬਾ ਜੀ ਉੱਥੇ ਆਪਣਾ ਨਿਵਾਸ ਰੱਖ ਰਹੇ ਆ, ਹਰਿਮੰਦਰ ਸਾਹਿਬ ਜਿੱਥੇ ਅਸੀਂ ਤੁਸੀਂ ਸਾਰੇ ਨਮਸਕਾਰ ਕਰਕੇ ਆਏ ਹਾਂ, ਸਾਰੇ ਕਰ ਰਹੇ ਹਾਂ ਪਿਆਰਿਓ। ਚਲੋ ਜ਼ਿਆਦੀਆਂ ਗੱਲਾਂ ਨਹੀਂ, ਬਸ ਇੱਕੋ ਗੱਲ ਚੇਤੇ ਰੱਖਿਓ, ਸਿੱਖਾਂ ਲਈ ਇਹਦੇ ਤੋਂ ਵੱਧ ਦੁਨੀਆਂ 'ਚ ਹੋਰ ਕੋਈ ਵੀ ਥਾਂ ਨਹੀਂ। ਦਿੱਥੇ ਸਭੇ ਥਾਂ ਨਹੀਂ ਤੁਧ ਜੇਖਾ, ਕਿੱਡੀ ਬਖਸ਼ਿਸ਼ ਹੈ। ਲੱਖਾਂ ਸੰਗਤਾਂ ਰੋਜ਼ ਲੰਗਰ ਛਕ ਰਹੀਆਂ ਨੇ, ਚਲੋ ਅਸੀਂ ਇਹ ਸ਼ਬਦ ਵਰਤੀਏ, ਲੱਖਾਂ ਸੰਗਤਾਂ ਰੋਜ਼ ਮੱਥੇ ਟੇਕੇ, ਮੈਂ ਲੱਖਾਂ ਸ਼ਬਦ ਕਹਿ ਰਿਹਾ, ਮੱਥਾ ਟੇਕਦੀਆਂ, 3-3 4-4 ਘੰਟੇ ਸੰਗਤ ਬੈਠੀ ਹੈ। ਇੱਥੇ 1000 ਬੰਦਾ ਕਿਸੇ ਪੋਲੀਟੀਕਲ ਬੰਦੇ ਨੇ ਇਕੱਠਾ ਕਰਨਾ, ਉਹਨੂੰ ਹੱਥਾਂ ਪੈਰਾਂ ਦੀ ਪਈ ਹੁੰਦੀ ਹੈ, ਫਸਟ ਏਡ ਦਾ ਪ੍ਰਬੰਧ ਕਰ ਲਓ, ਐਂਬੂਲੈਂਸ ਦਾ ਪ੍ਰਬੰਧ ਕਰ ਲਓ, ਗਰਮੀ ਬੜੀ ਜੇ। ਇੱਥੇ ਪਿਆਰਿਓ ਬੀਬੀਆਂ ਬਜ਼ੁਰਗ ਕਿੰਨੇ ਕਿੰਨੇ ਘੰਟੇ ਸੰਗਤ 'ਚ ਖਲੋਤੇ ਹੁੰਦੇ ਆ, ਕਦੀ ਕਿਸੇ ਨੂੰ ਗੋਲੀਆਂ ਵੰਡਦੇ ਆ ਦੇਖੇ? ਨਹੀਂ ਨਹੀਂ, ਇਹ ਕੌਣ ਹੈ? ਫਿਰ ਬੇਨਤੀ ਸੁਣਿਓ, ਭਾਵੇਂ ਮੁਲਾਜ਼ਮ ਬੈਠੇ ਆ ਭਾਂਡਿਆਂ 'ਚ, ਹਜ਼ਾਰਾਂ ਸਿੱਖ ਰੋਜ਼ ਭਾਂਡੇ ਮਾਂਜ ਰਹੇ ਆ, ਕਮੇਟੀ ਵਾਲੇ ਸਿੰਘ ਸੇਵਾਦਾਰ ਤਾਂ 2-3 ਹੀ ਖਲੋਤੇ ਹੁੰਦੇ ਆ ਨਾ, ਜਿਹੜੇ ਨਿਗਰਾਨ ਨੇ ਵੀ ਨਿਗਰਾਨੀ ਕਰ ਰਹੇ ਆ। ਮੈਂ ਕਹਿੰਦਾ ਇਹ ਗੁਰੂ ਦਰਬਾਰ ਵਿੱਚ ਇੰਨੀ ਕੁ ਬਖਸ਼ਿਸ਼ ਹੈ। ਮੈਨੂੰ ਬਾਬਾ ਹਰਬੰਸ ਸਿੰਘ ਜੀ ਦਾ ਇੱਕ ਬਚਨ ਚੇਤੇ ਹੈ, ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ, ਬੰਗਲਾ ਸਾਹਿਬ ਕਥਾ ਕਰਕੇ ਮੈਂ ਹਟਿਆ, ਉਹਨਾਂ ਦੇ ਕੋਲ ਗਿਆ, ਦਰਸ਼ਨਦਾਰੇ ਕੀਤੇ, ਉਹਨਾਂ ਇੱਕ ਸ਼ਬਦ ਕਿਹਾ ਸੀ, ਕਹਿੰਦੇ ਸਨ ਬਾਬਾ ਜੀਵਨ ਸਿੰਘ ਕਹਿੰਦੇ ਸਨ ਕਾਰ ਸੇਵਾ ਵਾਲੇ, ਹਰਿਮੰਦਰ 'ਚ ਲੰਘਦਿਆਂ ਹੋਇਆਂ ਇੱਕ ਪੱਤਾ ਵੀ ਤੈਨੂੰ ਕਿਤੇ ਮਿਲ ਜਾਏ, ਉਹਨੂੰ ਚੁੱਕ ਕੇ ਜੇ ਤੂੰ ਸੇਵਾ ਕਰ ਦੇਂਗਾ, ਗੁਰੂ ਰਾਮਦਾਸ ਇੰਨੀ ਕੁ ਬਖਸ਼ਿਸ਼ ਕਰੇਗਾ, ਉਹਦਾ ਮੁੱਲ ਹੀ ਨਹੀਂ ਕੋਈ ਪਾ ਸਕਦਾ। ਮੈਂ ਤਾਂ ਬੇਨਤੀ ਕੀਤੀ, ਇਹ ਦਰਬਾਰ ਇੰਨਾ ਵੱਡਾ, ਸਿੱਖ ਸਭ ਕੁਝ ਸਹਿ ਸਕਦਾ ਆਪਣੇ ਪਿੰਡੇ 'ਤੇ, ਪਰ ਗੁਰੂ ਰਾਮਦਾਸ ਦੇ ਘਰ ਦੀ ਬੇਅਦਬੀ ਨਹੀਂ ਸਹਿ ਸਕਦਾ। ਅਹਿਮਦ ਸ਼ਾਹ ਦੁਰਾਨੀ ਆਉਂਦਾ, ਜਹਾਨ ਖਾਂ ਇੱਥੋਂ ਦਾ ਹਾਕਮ, ਹਰਿਮੰਦਰ ਸਾਹਿਬ ਦੀ ਬਹੁਰਾਮਤੀ ਕੀਤੀ ਜਾਂਦੀ ਹੈ, ਸਰੋਵਰ ਭਰਿਆ ਜਾਂਦਾ ਤੇ ਭਾਗ ਸਿੰਘ ਨਿਹੰਗ, ਮੈਂ ਅੱਜ ਹਿਸਟਰੀ 'ਚ ਪੜ੍ਹ ਰਿਹਾ ਸੀ, ਨਿਹੰਗ ਸਿੰਘ ਉਹਦਾ ਨਾਮ ਸੀ, ਭਾਗ ਸਿੰਘ ਉਹ ਦਮਦਮਾ ਸਾਹਿਬ ਜਾ ਕੇ ਬਾਬਾ ਜੀ ਨੂੰ ਦੱਸਦਾ ਕਿ ਹਰਿਮੰਦਰ ਸਾਹਿਬ ਆਹ ਹੋਇਆ, ਸਰੋਵਰ ਚ ਆਹ ਕੁਝ ਹੋਇਆ। ਉਹ ਮਹਾਂਪੁਰਖ ਜਿਹੜਾ ਭਰ ਜਵਾਨੀ ਚ ਕਲਮ ਚਲਾ ਰਿਹਾ, ਭਰ ਜਵਾਨੀ ਚ ਕਲਮ ਚਲਾ ਰਹੇ ਨੇ, ਅੱਜ ਉਹਨੇ ਕਲਮ ਰੱਖ ਦਿੱਤੀ ਤੇ ਖੰਡੇ ਨੂੰ ਹੱਥ ਪਾਇਆ ਹੈ। ਉੱਥੇ ਗਿਆਨੀ ਗਿਆਨ ਸਿੰਘ ਅਖੰਡ ਪਾਠ ਸਾਹਿਬ ਦਾ ਜ਼ਿਕਰ ਵੀ ਕਰਦਾ ਕਿ ਅਖੰਡ ਪਾਠ ਸਾਹਿਬ ਕਰਾ ਕੇ ਕਰਕੇ ਸੁਣ ਕੇ ਉੱਥੋਂ ਤੁਰਦੇ ਆ, ਤੇ ਉੱਥੋਂ ਦਮਦਮਾ ਸਾਹਿਬ ਤੋਂ ਚੱਲਣ ਲੱਗਿਆ। ਆਪ ਕਹੋਗੇ ਜਨਮ ਦਿਹਾੜਾ ਇਹ ਸ਼ਹਾਦਤ ਸੁਣਾਈ ਜਾਂਦੇ ਹੋ, ਮੈਂ ਤਾਂ ਰਾਤ ਤੇ ਕਿਹਾ ਸੀ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਅਜੀਤ ਸਿੰਘ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਭਾਈ ਤਾਰੂ ਸਿੰਘ, ਭਾਈ ਸ਼ਬੇਕ ਸਿੰਘ, ਭਾਈ ਸ਼ਬਾਜ ਸਿੰਘ, ਕਿਸੇ ਦੇ ਵੀ ਜੀਵਨ ਦੀ, ਕਿਸੇ ਸ਼ਹੀਦ ਦਾ ਜਨਮ ਵੀ ਮਨਾਓਗੇ, ਜਿੰਨੀ ਦੇਰ ਤੱਕ ਉਹਦੀ ਮੌਤ ਦੀ ਗੱਲ ਨਹੀਂ ਕਰੋਗੇ ਤੁਹਾਡੀ ਕਥਾ ਮੁਕੰਮਲ ਨਹੀਂ ਹੋਵੇਗੀ, ਕਿਉਂਕਿ ਉਹਦੀ ਸ਼ਹਾਦਤ ਬੜੀ ਵੱਡੀ। ਬਾਬਾ ਦੀਪ ਸਿੰਘ ਜੀ ਨੇ ਇਹ ਪਰਨ ਕੀਤਾ। ਪਰਨ ਕੈਸਾ ਕੀਤਾ ਜੀ? ਪਰਨ ਇਹ ਸੀ ਕਿ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰਿਮੰਦਰ ਨਹੀਂ ਪਹੁੰਚ ਜਾਂਦਾ। ਮੈਂ ਸ਼ਬਦ ਚਲੋ ਮੈਂ ਸ਼ਹੀਦ ਦੀ ਥਾਂ ਮਰਨ ਵਰਤ ਰਿਹਾ, ਮਰਨ ਕੋਈ ਮਾੜਾ ਨਹੀਂ, ਮਰਨਾ ਮੰਦਾ ਲੋਕਾ ਆਖੀ ਹੈ। ਇਹ ਕਿਉਂ ਸ਼ਬਦ ਆਪਾਂ ਕਹਾਂਗੇ, ਆਮ ਕਹਿ ਦਿੰਦੇ ਹਾਂ ਮੈਂ ਮਰਨਾ ਨਹੀਂ, ਇਹਦਾ ਮਤਲਬ ਕਿ ਉਸ ਮਹਾਂਪੁਰਖ ਗੁਰਸਿੱਖ ਨੇ ਕਾਲ ਨੂੰ, ਮੌਤ ਨੂੰ ਚੈਲੰਜ ਕੀਤਾ। ਉਹਨੇ ਕਿਹਾ ਜਾਂਦਾ ਸਵਾਸ ਦਾ ਕੋਈ ਭਰੋਸਾ ਨਹੀਂ, ਪਰ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੀ ਪਰਿਕਰਮਾ ਚ ਨਹੀਂ ਪਹੁੰਚ ਜਾਂਦਾ। ਚੈਲੰਜ ਹੈ ਨਾ। ਇਸ ਬਰੀਕ ਗੱਲ ਨੂੰ ਫਿਰ ਸੁਣੋ, ਮੈਂ ਨਹੀਂ ਮਰਨਾ ਓਨੀ ਦੇਰ ਤੱਕ। ਉੱਥੇ ਫਿਰ ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਸੀਸ ਸੁਦਾ ਸਰ ਖੇਤ ਕਰ ਦੇਵੇ ਗੇ ਖਮ ਜਾਏ ਕਰ ਅਰਦਾਸਾ ਤੁਰ ਪੈ ਸਿੰਘ ਜੀ ਫਤਿਹ ਗਜਾਏ। ਪਿਆਰੇ ਮਾਲ ਵਿੱਚ ਲੰਘਦਿਆਂ ਆਹ ਤਰਨ ਤਾਰਨ ਸਾਹਿਬ ਤੋਂ ਸ਼ਹੀਦਾਂ ਤੱਕ ਹਰਿਮੰਦਰ ਸਾਹਿਬ ਤੱਕ, ਮੈਂ ਕਹਿੰਦਾ ਜਦੋਂ ਸੜਕ ਤੇ ਆਈਦਾ ਖੱਬੇ ਸੱਜੇ ਬਸ ਸੀਸ ਹੀ ਚੁੱਕੀ ਜਾਂਦਾ, ਇਹ ਸਾਰੀ ਸੜਕ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਹੋਈ ਹੈ। ਆਪ ਸਭ ਨੂੰ ਪਤਾ ਜਦੋਂ ਆਪਾਂ ਆਉਂਦੇ ਤਰਨ ਤਾਰਨ ਸਾਹਿਬ ਤੋਂ ਇੱਧਰ, ਬਾਬਾ ਜੀ ਆਉਂਦੇ ਆ ਤਰਨ ਤਾਰਨ ਸਾਹਿਬ, ਇੱਥੇ ਫਿਰ ਦੂਜੀ ਅਰਦਾਸ ਕਰਦੇ ਆ। ਇਸ ਅਰਦਾਸ ਵਿੱਚ ਕਹਿੰਦੇ ਆ ਕਿ ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਕਰ ਚੜਾਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ ਮੈਂ। ਤਰਨ ਤਾਰਨ ਸਾਹਿਬ ਤੋਂ ਫਿਰ ਆਪਾਂ ਲਕੀਰ ਸਾਹਿਬ, ਉੱਥੇ ਫਿਰ ਇਸ ਬਜ਼ੁਰਗ ਬਾਬਾ ਨੇ, ਬਾਬਾ ਸ਼ਬਦ ਵਰਤੀਏ, ਇਹਨੇ ਫਿਰ ਲਕੀਰ ਖਿੱਚੀ। ਲਕੀਰ ਖਿੱਚ ਕੇ ਕਿਹਾ ਭੀੜ ਬਣ ਕੇ ਨਾ ਤੁਰਿਓ, ਇਮੋਸ਼ਨਲ ਹੋ ਕੇ ਨਾ ਚੱਲਿਓ। ਲਕੀਰ ਕਿਉਂ ਖਿੱਚੀ? ਕਿ ਜੇ ਕਿਸੇ ਅੰਦਰ ਕਮਜ਼ੋਰੀ ਹੈ, ਕੋਈ ਮਰਨਾ ਨਹੀਂ ਚਾਹੁੰਦਾ, ਉਹ ਵਾਪਸ ਜਾਏ। ਮੈਂ ਕਹਿੰਦਾ ਏਡੀ ਵੱਡੀ ਦ੍ਰਿੜਤਾ ਤਵਾਂ ਰੀ ਕਹਿੰਦੀ ਏ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਨ, ਕੋਈ ਸਿੱਖ ਐਸਾ ਨਹੀਂ ਜਿਹਨੇ ਲਕੀਰ ਨਾ ਟੱਪੀ ਹੋਵੇ, ਸਾਰੇ ਛਾਲਾ ਮਾਰ ਕੇ ਲਕੀਰ ਟੱਪ ਗਏ। ਹਿਸਟਰੀ ਚ ਕਿਸੇ ਵੀ ਬੰਦੇ ਦਾ ਨਾਂ ਨਹੀਂ। ਲਕੀਰ ਸਾਹਿਬ ਤੁਸੀਂ ਦਰਸ਼ਨ ਕਰ ਦਿਓ, ਮੈਨੂੰ ਦੱਸੋ ਕੋਈ ਬੰਦਾ ਹੈ ਜਿਹੜਾ ਲਕੀਰ ਨਾ ਜਿਹਨੇ ਟੱਪੀ ਹੋਵੇ, ਸਾਰੇ ਲਕੀਰ ਟੱਪ ਕੇ ਆ ਗਏ। ਫਿਰ ਆਪਸੀ ਮੁਕਾਬਲਾ ਹੋਇਆ। ਮੈਂ ਬੇਨਤੀ ਕਰਾਂਗਾ, ਬਿਲਕੁਲ ਭਰੋਸੇ ਨਾਲ ਚੱਲਿਓ। ਮੈਨੂੰ ਪਤਾ ਕੁਛ ਵਿਦਵਾਨ ਜਿਹੜੇ ਨੇ ਉਹ ਇਸ ਗੱਲ ਤੇ ਬੜਾ ਰੇੜਕਾ ਪਾ ਕੇ ਬੈਠੇ ਹੁੰਦੇ ਆ ਜੀ, ਇਸ ਤਰ੍ਹਾਂ ਸਿਰ ਰੱਖ ਲਿਆ ਬਾਬਾ ਜੀ ਨੂੰ, ਫੱਟ ਗਹਿਰਾ ਵੱਜ ਗਿਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਜੋ ਕੁਛ ਸਾਡਾ ਨਹੁੰ ਲੱਭੇ, ਨਹੁੰ ਕੱਟਿਆ ਜਾਏ ਤੇ ਰਾਤ ਖੂਨ ਵਗੇ, ਰਾਤ ਨੀਂਦਰ ਨਹੀਂ ਪੈਂਦੀ। ਬਾਬਾ ਦੀਪ ਸਿੰਘ ਐਸਾ ਨਹੀਂ ਸਾਡੇ ਵਰਗਾ। ਆਉਂਦੇ ਆ ਟਾਲਾ ਸਾਹਿਬ, ਅਸੀਂ ਵੇਖਦੇ ਹਾਂ ਰਸਤੇ ਦਰਸ਼ਨ ਮੇਲੇ ਕਰਦੇ ਹਾਂ। ਹੁਣ ਇੱਥੇ ਮੁਕਾਬਲਾ ਹੁੰਦਾ ਯੂਕੂਬ ਖਾਂ। ਮੈਂ ਇੱਕ ਬੇਨਤੀ ਕੀਤੀ, ਪਠਾਨ ਕਿੱਡਾ ਦਲੇਰ ਹੋਵੇਗਾ ਜੀ, ਉਹਨੇ ਜਰਨੈਲ ਨੂੰ ਮੰਗਾ ਰਿਹਾ, ਬਾਬਾ ਦੀਪ ਸਿੰਘ ਜੀ ਕਮਾਂਡ ਸੀ, ਉਹਨੇ ਕਿਹਾ ਮੈਂ ਤੇਰੇ ਨਾਲ ਲੜਨਾ। ਇਤਿਹਾਸ ਕਹਿੰਦਾ ਪਹਿਲਾਂ ਦੋਨਾਂ ਦੇ ਘੋੜੇ ਜ਼ਖਮੀ ਹੋਏ, ਘੋੜੇ ਡਿੱਗੇ, ਬਾਬਾ ਜੀ ਘੋੜੇ ਤੇ ਸਵਾਰ ਸਨ, ਘੋੜੇ ਡਿੱਗੇ, ਉਸ ਤੋਂ ਬਾਅਦ ਗੁੱਥਮ ਗੁੱਥਾ ਵੀ ਹੋਏ ਨੇ। ਫਿਰ ਕਹਿੰਦੇ ਦੋਨਾਂ ਨੇ ਇਕੱਠਾ ਸਾਵਾਂ ਭਰਵਾਂ ਵਾਰ ਕੀਤਾ, ਇੰਨੇ ਜ਼ੋਰ ਦਾ ਵਾਰ ਹੋਇਆ ਕਿ ਪਠਾਨ ਨੇ ਬਾਬਾ ਜੀ ਦੇ ਸੀਸ ਨੂੰ ਲਾ ਦਿੱਤਾ, ਬਾਬਾ ਜੀ ਨੇ ਪਠਾਨ ਦੇ ਸਿਰ ਨੂੰ ਲਾ ਦਿੱਤਾ। ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲਧਾਰ, ਦੋਨਾਂ ਪਾਸਿਓਂ ਚੱਲੀ, ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲਧਾਰ, ਸੀਸ ਦੁਆ ਕੇ ਉਤਰ ਪਏ ਪਰੇ ਪਰਸ ਇਕ ਸਾਰ, ਦੋਨਾਂ ਦੇ ਸਿਰ ਡਿੱਗ ਪਏ। ਤੇ ਮਹਾਰਾਜ ਉਹਨਾਂ ਤਾਂ ਕਿਹਾ ਸੀ ਮੈਂ ਮਰਨਾ ਨਹੀਂ ਜਿੰਨੀ ਦੇਰ ਤੱਕ ਦਰਬਾਰ ਚ ਨਾ ਪਹੁੰਚਾ। ਕਹਿੰਦੇ ਉੱਥੇ ਕਿਸ ਸਿੱਖ ਨੇ, ਬਾਬਾ ਜੀ ਆਪਾਂ ਅਰਦਾਸ ਕੀਤੀ ਕਿ ਦਰਬਾਰ ਸਾਹਿਬ ਜਾ ਕੇ ਹੀ ਪ੍ਰਾਣ ਤਿਆਗਨੇ ਨੇ, ਫਰਕ ਇਹਨਾਂ ਜੇ ਬੰਦਗੀ ਚ ਪਠਾਨ ਦਾ ਪੁੱਤਰ ਸਿਰ ਉਤਾਰ ਸਕਦਾ, ਸਿਰ ਉਤਰਵਾ ਸਕਦਾ, ਪਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਉਤਰੇ ਕੋਈ ਸਿਰ ਨੂੰ ਆਪਣੀ ਤਲੀ ਉੱਤੇ ਰੱਖ ਸਕਦਾ ਹੈ। ਬਾਬਾ ਜੀ ਫਿਰ ਸੀਸ ਤਲੀ ਤੇ ਰੱਖ ਕੇ ਚੱਲਦੇ ਆ। ਪਿਆਰਿਓ ਬਸ ਪੁੱਛੋ ਕੁਝ ਨਾ ਜੀ, ਉਸ ਫਿਰ ਸੀਸ ਤੋਂ ਬਿਨਾਂ ਉਸ ਧੜ ਨੇ ਤਲੀ ਤੇ ਸੀਸ ਰੱਖਿਆ, ਉਹਨੇ ਸੱਥਰ ਵਿਛਾ ਕੇ ਰੱਖ ਦਿੱਤੇ। ਜਿੱਥੋਂ ਲੰਘੇ ਬਸ ਚਾਰ ਚੁਫੇਰੇ ਦੁਸ਼ਮਣ ਦੀ ਕਟਾ ਵੱਡੀ। ਜਿਸ ਸਥਾਨ ਤੇ ਤੁਸੀਂ ਲੰਘ ਕੇ ਮੱਥਾ ਟੇਕ ਕੇ ਆਇਓ, ਇੱਥੇ ਫਿਰ ਉਸ ਮਹਾਂਪੁਰਖ ਨੇ ਆਪਣਾ ਸੀਸ ਰੱਖਿਆ, ਉਸ ਬਚਨ ਕੇ ਬਲੀ ਨੇ ਆਪਣੇ ਬਚਨ ਨੂੰ ਪੂਰੀਆਂ ਕਰ ਦਿੱਤਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਮੈਂ ਪਿਛਲੇ ਸਾਲਾਂ ਚ ਇੱਕ ਬੇਨਤੀ ਕਰਕੇ ਗਿਆ ਸਾਂ, ਮੈਂ ਦੁਹਰਾ ਦੇਣਾ, ਮੱਥੇ ਅਸੀਂ ਸਾਰੇ ਟੇਕਦੇ ਹਾਂ, ਪਤਾ ਨੀ ਕਿੰਨੇ ਕੁ ਰੋਜ਼ ਸੰਗਤ ਟੇਕਦੀ ਏ, ਪਰ ਬਾਬਾ ਜੀ ਨੇ ਇਹੋ ਜਿਹਾ ਮੱਥਾ ਟੇਕਿਆ, ਜਿੰਨੀ ਦੇਰ ਤੱਕ ਦੁਨੀਆਂ ਰਹੇਗੀ ਬਾਬੇ ਦੇ ਮੱਥੇ ਦਾ ਨਿਸ਼ਾਨ ਪਰਕਰਮਾ ਵਿੱਚ ਲੋਕ ਮੱਥੇ ਟੇਕੀ ਜਾਣਗੇ। ਇਸ ਤਰ੍ਹਾਂ ਨਾ ਜਿੱਥੇ ਉਹਨਾਂ ਮੱਥਾ ਟੇਕਿਆ ਸੀ ਸਾਰੇ ਉਹਨਾਂ ਨੂੰ ਮੱਥਾ ਟੇਕਣੇ ਆ। ਆਪਾਂ ਲੰਘ ਕੇ ਆਏ ਸਾਰੇ ਕਹਿੰਦੇ ਆ ਵੀ ਮੱਥਾ ਟੇਕੋ ਜੀ, ਬਾਬਾ ਜੀ ਦਾ ਸ਼ਹੀਦਗੰਜ, ਇੱਥੇ ਬਾਬਾ ਜੀ ਨੇ ਮੱਥਾ ਟੇਕਿਆ। ਚੇਤੇ ਰੱਖਿਓ, ਜਿੱਥੇ ਬਾਬੇ ਨੇ ਮੱਥਾ ਟੇਕ ਦਿੱਤਾ ਕੌਮ ਉੱਥੇ ਮੱਥੇ ਟੇਕਣ ਲੱਗ ਪਈ ਹੈ, ਉਹਨਾਂ ਨੂੰ ਮੱਥਾ ਟੇਕਿਆ ਜਾਂਦਾ। ਉਰਦੂ ਦਾ ਵਿਦਵਾਨ ਕਹਿੰਦਾ, ਨਿਸ਼ਾਨੀ ਸਜ਼ੂਦ ਤੇਰੀ ਜੰਮੀ ਪਰ ਬਣਾ ਤੋਂ ਕਿਆ, ਜੇ ਮੱਥੇ ਦੇ ਉੱਤੇ ਮਿੱਟੀ ਦਾ ਨਿਸ਼ਾਨ ਪਿਆ ਤੇ ਕੀ ਪਿਆ, ਕੋਈ ਐਸਾ ਸਜਦਾ ਕਰਕੇ ਜ਼ਮੀ ਪਰ ਵੀ ਨਿਸ਼ਾਨ ਰਹੇ, ਕੋਈ ਇਹੋ ਜਿਹਾ ਮੱਥਾ ਟੇਕ ਜਾ ਵੀ ਧਰਤੀ ਉੱਤੇ ਵੀ ਨਿਸ਼ਾਨ ਪੈ ਜਾਏ। ਉਸ ਮਹਾਂਪੁਰਖ ਦਾ ਅੱਜ ਜਨਮ ਦਿਹਾੜਾ ਹੈ। ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ, ਤੇ ਟਾਈਮ ਵੀ ਅੱਜ ਮੈਂ ਬਹੁਤ ਜ਼ਿਆਦਾ ਲੈ ਗਿਆ, ਸੰਗਤਾਂ ਤੋਂ ਵੀ, ਪ੍ਰਬੰਧਕਾਂ ਤੋਂ ਵੀ ਤੇ ਪੀਟੀਸੀ ਵਾਲਿਆਂ ਤੋਂ ਵੀ। ਮੈਨੂੰ ਪਤਾ ਵੀ ਹੋ ਸਕਦਾ ਟਾਈਮ ਇਹਨਾਂ ਨੂੰ ਐਡਜਸਟ ਕਰਨਾ ਔਖਾ ਜਿਹਾ ਹੋ ਜਾਏ, ਪਰ ਆਓ, ਅੱਜ ਏਡੇ ਵੱਡੇ ਸਿੱਖ ਦਾ ਜਨਮ ਦਿਹਾੜਾ ਸੀ ਜੀ, ਇਸ ਕਰਕੇ ਮੈਂ ਬੇਨਤੀ ਕੀਤੀ ਹੈ ਇਸ ਅੰਮ੍ਰਿਤ ਬਚਨ ਦੀਆਂ ਜਿਹੜੇ ਅੰਤਲੇ ਬਚਨ ਨੇ, ਭਾਈ ਸਾਹਿਬ ਦਾ ਪਾਠ ਸਰਵਣ ਕਰਾਉਂਦੇ ਹਨ।
ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ, ਰਾਮ ਕਾਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।